ਆਪਣੇ ਆਪ ਨੂੰ ਸਰੀਰ ਕਹਿੰਦੀ ਆ ਲੇਕਿਨ ਆਪਣਾ ਆਪ ਭੁੱਲ ਗਈ ਵੀ ਮੈਂ ਕੌਣ ਆ। ਆਪਣੇ ਆਪ ਨੂੰ ਸਰੀਰ ਕਹਿੰਦੀ ਆ ਲੇਕਿਨ ਆਪਣਾ ਆਪ ਭੁੱਲ ਗਈ ਵੀ ਮੈਂ ਕੌਣ ਆ, ਕਿਉਂਕਿ ਠਗਮੂਰੀ ਇਹਦੇ ਉੱਤੇ ਅਸਰ ਕਰਦੀ। ਠੱਗਾਂ ਦੀ ਇੱਕ ਬੂਟੀ ਹੁੰਦੀ ਸੀ, ਉਹ ਸੰਘਾੜਿਆ ਕਰਦੇ ਸੀ ਆਦਮੀ ਨੂੰ, ਹੋਸ਼ ਹੀ ਨਹੀਂ ਸੀ ਰਿਹਾ ਕਰਦੀ। ਇਸੇ ਤਰ੍ਹਾਂ ਇਹ ਪਰਮੇਸ਼ਰ ਨੇ ਇਹਨੂੰ ਠਗਮੂਰੀ ਸੰਘਾ ਦਿੱਤੀ, ਪ੍ਰਕਿਰਤੀ ਜਲਾ ਗਈ। ਹੁਣ ਇਹਨੂੰ ਐ ਨਹੀਂ ਪਤਾ ਲੱਗਦਾ ਮੈਂ ਕੌਣ ਆ। ਇਹ ਇੰਨਾ ਹੇਠਾਂ ਆ ਗਈ ਹੈ ਕਿ ਕੋਈ ਵੀ ਤਰੀਕਾ ਨਹੀਂ ਹੈ ਵੀ ਇਹ ਨਿਕਲੇ ਕਿਸੇ ਤਰ੍ਹਾਂ, ਇਹ ਫ੍ਰੀ ਹੋ ਜਾਵੇ। ਤੇ ਜਿਵੇਂ ਸਵਾਹ ਦੀ ਭੱਠੀ ਦੀ ਭੱਠ ਦੀ ਸਵਾਹ ਹੁੰਦੀ ਹੈ, ਇਹ ਹਾਲ ਹੋ ਗਿਆ। ਕਮੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓਂ ਮਾਰੀ ਸੰਗਤ ਇਹਦਾ ਜੋੜ ਟੁੱਟ ਗਿਆ ਵਾਹਿਗੁਰੂ ਨਾਲ, ਹੋਏ ਗਈ ਭੱਠ ਛਾਰ। ਹੁਣ ਭੱਠ ਦੀ ਸਵਾਹ ਬਣੀ ਪਈ ਹੈ, ਇਹਨੂੰ ਮੁੜ ਕੇ ਕਿਰਨ ਕਿਵੇਂ ਬਣਾਇਆ ਜਾਵੇ, ਕਿਵੇਂ ਜੋਤ ਬਣਾਇਆ ਜਾਵੇ, ਕਿਵੇਂ ਨਿਰਮਲ ਬੂੰਦ ਬਣਾਇਆ ਜਾਵੇ, ਉਹਦੇ ਵਿੱਚ ਸਮਾ ਗਈ। ਸੋ ਉਹਦਾ ਤਰੀਕਾ ਹੈ, ਜਿਹਾ ਜਿਹਾ ਥਾਂ ਹੈ ਉਹੋ ਜਿਹਾ ਸਾਧਨ ਹੈ। ਮਹਾਂਪੁਰਸ਼ ਸਿਆਣੇ ਬੰਦੇ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਖੋਜਿਆ, ਉਹ ਕਹਿੰਦੇ ਪਹਿਲਾਂ ਇਸ ਨੂੰ ਜਦ ਵੱਖਰੀ ਹੋਈ ਤਾਂ ਆਪਣੇ ਆਪ ਦਾ ਭਾਵ ਜਾਗਿਆ, ਹੰਗਤਾ ਜਾਗੀ ਇਹਦੇ ਚ, ਮੈਂ ਆਈ ਐਮ ਜਾਗਦੀ ਸਾਰ ਇਹਨੇ ਆਪਣੇ ਆਪ ਨੂੰ ਇੱਕ ਪਰਮ ਆਨੰਦ ਦੇ ਮਾਹੌਲ ਚ ਦੇਖਿਆ। ਇਹਦੇ ਉੱਤੇ ਸਰਕਲ ਖਿੱਚਿਆ ਗਿਆ ਇੱਕ ਆਨੰਦ ਦਾ, ਤੇ ਅੱਡ ਹੋ ਗਈ, ਬੁਲਬਲਾ ਬਣ ਗਿਆ ਆਨੰਦ ਦਾ। ਉਹਦੇ ਬਾਅਦ ਇਹਦੇ ਅੰਦਰ ਚੇਤਨਤਾ ਦੇ ਨਾਲ ਬੁੱਧੀ ਜਾਗ ਆਈ, ਇਹਨੂੰ ਪਤਾ ਲੱਗਿਆ ਸਭ ਚੀਜ਼ਾਂ ਦਾ, ਗਿਆਨ ਖੰਡ ਦੇ ਵਿੱਚ ਇਹਦੀ ਅਵਸਥਾ ਹੋ ਗਈ। ਉੱਥੇ ਪਤਾ ਲੱਗਿਆ ਤਾਂ ਬੁੱਧੀ ਨੇ ਗਿਆਨ ਪ੍ਰਾਪਤ ਕਰਦੀ ਸਾਰ ਫੁਰਨਾ ਕਰਨਾ ਸ਼ੁਰੂ ਕਰ ਦਿੱਤਾ। ਇਹ ਫੁਰਨਿਆਂ ਦੇ ਮੰਡਲ ਚ ਆ ਗਈ, ਬੁੱਧੀ ਦੇ ਮੰਡਲ ਚ, ਫਿਰ ਫੁਰਨਿਆਂ ਦੇ ਮੰਡਲ ਚ। ਫੁਰਨਿਆਂ ਦੇ ਮੰਡਲ ਦੇ ਵਿੱਚੋਂ ਐਨਰਜੀ ਨਾਲ ਜਦੋਂ ਇਹਦਾ ਵਾਹ ਪਿਆ, ਉਸ ਵੇਲੇ ਪੰਜਾਂ ਤੱਤਾਂ ਦੇ ਵਿੱਚ ਆ ਕੇ ਫਸ ਗਈ। ਹੁਣ ਪੰਜ ਇਹਦੇ ਉੱਤੇ ਪਰਦੇ ਪੈ ਗਏ, ਪੰਜਾਂ ਪਰਦਿਆਂ ਚੋਂ ਕੱਢਣ ਵਾਸਤੇ ਪੰਜੇ ਹੀ ਤਰੀਕੇ ਹੋਇਆ ਕਰਦੇ। ਸੋ ਮਹਾਰਾਜ ਕਹਿਣ ਲੱਗੇ, ਦੇਖ ਪ੍ਰੇਮੀਆਂ, ਇਹ ਨੇਚੇ ਰੱਖ, ਤੂੰ ਰੂਹ ਹੈ ਇਹ ਸਰੀਰ ਦੇ ਅੰਦਰ, ਤੇ ਫਸੀ ਤਾਂ ਹੈ ਕਿ ਤੂੰ ਆਪਣੇ ਆਪ ਨੂੰ ਸਰੀਰ ਮੰਨੀ ਜਾਂਦਾ, ਸਰੀਰ ਨਹੀਂ ਤੂੰ ਹੈਗਾ। ਲੇਕਿਨ ਹੁਣ ਤੂੰ ਸਰੀਰ ਹੀ ਬਣਿਆ ਹੋਇਆ, ਕਿਉਂਕਿ ਤੂੰ ਅਜੇ ਇਹਦੇ ਵਿੱਚੋਂ ਨਿਕਲਿਆ ਨਹੀਂ ਹੈ। ਤੂੰ ਇਹ ਧਿਆਨ ਰੱਖੀ ਕਿ ਮੈਂ ਸਰੀਰ ਨਹੀਂ ਹਾਂ, ਪਰ ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਇਹ ਹੈ ਕਿ ਤੂੰ ਸ਼ੁਭ ਕਰਮ ਕਰ ਤੇ ਪਰਮੇਸ਼ਰ ਨੂੰ ਯਾਦ ਰੱਖ। ਸੋ ਜੋ ਅਸੀਂ ਬਚਨ ਕਹਿੰਦੇ ਹਾਂ ਉਹਨੂੰ ਧਿਆਨ ਦੇ ਨਾਲ ਸੁਣੀ, ਇਹਦੇ ਨਾਲ ਤੇਰਾ ਛੁਟਕਾਰਾ ਹੋ ਜਾਏ। ਪਹਿਲੀ ਤਾਂ ਗੱਲ ਇਹ ਹੈ ਬਈ, ਕੋਈ ਭੁੱਲ ਕੇ ਵੀ ਮਾੜਾ ਕੰਮ ਨਾ ਕਰੀ, ਕਿਸੇ ਦਾ ਦਿਲ ਨਾ ਦਿਖਾਈ, ਝੂਠ ਨਾ ਬੋਲੀ, ਛਲ ਨਾ ਕਰੀ, ਕਪਟ ਨਾ ਕਰੀ, ਧੋਖਾ ਨਾ ਦੇਈ, ਨਿੰਦਿਆ ਨਾ ਕਰੀ, ਲੋਭ ਦੇ ਵਿੱਚ ਨਾ ਆਈ, ਕ੍ਰੋਧ ਵਿੱਚ ਨਾ ਆਈ, ਮੋਹ ਵਿੱਚ ਨਾ ਆਈ, ਹੰਕਾਰ ਚ ਨਾ ਆਈ, ਲੱਭ ਨਾ ਕਰੀ, ਕਾਮ ਦੇ ਵਿੱਚ ਨਾ ਫਸੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਕਲ ਕੇ ਉਹ ਕੰਮ ਕਰੀ ਜਿਹੜੇ ਦੂਸਰਿਆਂ ਨੂੰ ਸੁੱਖ ਤੇ ਆਰਾਮ ਪਹੁੰਚਾਉਂਦੇ ਹੋ। ਕਿਉਂਕਿ ਜੇ ਤੂੰ ਇਹ ਕੰਮ ਕਰੇਗਾ, ਫੇਰ ਅੱਗੇ ਜਾ ਕੇ ਦਰਗਾਹ ਚ ਤੈਨੂੰ ਜਵਾਬ ਦੇਣਾ ਪੈਣਾ, ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰਮਮ ਗੇ ਸਿਆ ਬੈਠਾ ਕੱਢ ਬਈ, ਤਲਵਾਂ ਪੌਸਣ ਆਕੀਆਂ ਬਾਕੀ ਜਿਨ੍ਹਾਂ ਰਹੀ, ਅਦਰਾਈ ਫਰੇਸ਼ਤਾ ਹੋਸੀ ਆਏ ਤਈ, ਆਪਣੇ ਜਾਨ ਨਾ ਸੁਝਈ ਪੀੜੀ ਗਲੀ ਫਈ, ਕੂੜਨ ਫੁੱਟੇ ਨਾਨਕਾ ਉੜਕ ਸੱਚ ਰਹੀ। ਉਹ ਕੰਮ ਨਾ ਕਰੀ, ਐਸਾ ਕੰਮ ਨਾ ਕਰੀ ਕਿ ਦਰਗਾਹ ਜਾ ਕੇ ਤੈਨੂੰ ਹਾਰ ਹੋ ਜਾਵੇ।
ਮੰਦਾ ਕੰਮ ਨਾ ਕਰੀਏ ਪਿਆਰੇ, ਬਾਜੀ ਹਾਰ ਜਾਏ, ਜਾਏ ਜਾਏ।
Thank you.
महाराज कहन लगे देख भाई गुजर संसार दे अंदर आदमी कम तो करदा है, एक काम वो करदा है जेड़ा काम करन दे नाल दरगाह विच जो जांदा उथे तन तन हुंदी है, आप भी छुटदा है ते अपनिया कुलां नूं भी छुड़ा दिंदा है। एक काम वो करदा है जेड़ा दरगाह दे विच आप भी डुबदा है ते अपनिया कुलां नूं भी डोब दिंदा है। कुलां नूं कौन डोबदा है? कहिंदे मदरा दहती सबत कुल सत कुल नूं डोबदा है शराब पीण वाला। भांग दहे तन एक, भंग जेड़ा पींदा एक तन नूं आपे नूं डोबदा है। जगत झूठ सत कुल दा है सौ कुल दा खात्मा करदा है तमाकू पीण वाला। निंदा दहे अनेक, तमाकू पीण वाले नूं भी माड़ा जेड़ा है ना वो निंदिया करन वाला, उहदा कोई गिणती मिणती नहीं, आप भी डुबदा है ते कुलां नूं भी डुबो दिंदा। इसे करके महाराज कहंदे ने कि ऐसा पुत्र पैदा ही नहीं होना चाहिए कुल दे अंदर। जे कुल पूत ना ज्ञान बिचारी, विधवा कस ना पई मैं तारी। वो माए विधवा हो जाती, पुत्र पैदा ही ना होंदा। जे ना राम भक्त नहीं साधी, जन्मत कस ना होयो अपराधी। कहंदे वो अपराधी आ, तू जे भजन नहीं सी करना जमदा ही मर जाता, पैदा की सी तेरा संसार च रहण दा। जालो ऐसी रीत जित मैं प्यारा विचरै, नानक साई भली प्रीत जित साहेब सेती पत रहे। जे दरगाह जाके पत रहे ओ कम ने जिन्हां दे नाल जाके फटकारा पैंदियां। दूसरे पासे है जिस वखर को लाइन तू आया, राम नाम संथन कर पाया ताजा ममान लियो मन मोर। राम नाम हृदय में तो लाद खेप संत है संचार, अवर त्याग बिखिया जंजाल तन तन कहे सब कोय मुख उजल हर दरगे सो। ए पपार बिरला पपार है नानक ताके सद बलिहार। कहने देख भाई दोए कम ने जित सेविया सुख पाईया सो शायद सदा संभाली। जित कीता पाईया अपना सक हाल बुरी क्यों कर लिया। जेड़ा अपना कीता होया पाउना है ऐसा कम ना कर, करना नहीं चाहिदा। मंदा मूल ना की चाहिए दे लम्मी नजर निहाली। दरगाह दे विच निगाह रख कम करन तो पहला भी उत्थे मैनू एदे नाल शाबाश मिलेगी जां डंडे पैणगे जां मैनू दरकारिया जाएगा फटकारिया जाएगा। ज्यो साहेब नाल ना हारीए ते विहा पासा टालीए। वाहिगुरु नाल हार ना होवे ओ जा जीवन अपना बना के चल किस लाए उपर कर। ਕਹਿੰਦੇ ਇੱਕ ਤਾਂ ਇਹ ਰੱਖੀ ਕਰਮ ਸ਼ੁਭ ਰੱਖਣੇ ਨੇ ਸਾਰੇ ਜਿਹਨੂੰ ਸੰਤੇ ਦਮ ਕਹਿੰਦੇ ਨੇ। ਦੂਸਰੀ ਬਾਤ ਹੈ ਸਾਧਨ ਜਿਹੜਾ ਹੈਗਾ ਉਹ ਇਹ ਹੈ ਕਿ ਪ੍ਰਭੂ ਦਾ ਨਾਮ ਵੀ ਜਪਣਾ ਹੈ ਤੇ ਬਾਣੀ ਪੜ੍ਹਨੀ ਹੈ। ਬਾਣੀ ਪੜ੍ਹਨ ਦੇ ਭੇਦ ਹੋਇਆ ਕਰਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕੋਲ ਸੰਗਤ ਆਈ ਆ ਕੇ ਕਹਿਣ ਲੱਗੀ ਪਾਤਸ਼ਾਹ ਬਾਣੀ ਅਸੀਂ ਬੜੀ ਪੜ੍ਹਦੇ ਹਾਂ। ਆਪਦਾ ਫਰਮਾਨ ਹੈ ਕਿ ਬਾਣੀ ਪੜ੍ਹਨ ਦੇ ਨਾਲ ਆਦਮੀ ਦਾ ਮਨ ਸ਼ਾਂਤ ਹੋ ਜਾਂਦਾ, ਸੁੱਖ ਹੋ ਜਾਂਦਾ ਤੇ ਇੱਕ ਆਨੰਦ ਆਉਂਦਾ। ਤੇ ਅਸੀਂ ਇਸ ਤਰ੍ਹਾਂ ਦੇ ਨਾਲ ਵੀ ਸੁਣਿਆ ਚੜੀ ਰਹੇ ਦਿਨ ਰਾਤ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਜਨ। ਮਹਾਰਾਜ ਐਸੇ ਬਚਨ ਵੀ ਅਸੀਂ ਸੁਣਦੇ ਹਾਂ ਗਿਆਨਵਾਨ ਪੁਰਸ਼ਾਂ ਤੋਂ ਕਿ ਨਾਮ ਦੇ ਅੰਦਰ ਕੋਈ ਨਸ਼ਾ ਹੋਇਆ ਕਰਦਾ, ਬਾਣੀ ਦੇ ਅੰਦਰ ਨਸ਼ਾ ਹੁੰਦਾ, ਪਰ ਸਾਡਾ ਤਾਂ ਮਨੇ ਨਹੀਂ ਟਿਕਦਾ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਹੋ। ਕਹਿੰਦੇ ਮਹਾਰਾਜ ਪੰਜ ਬਾਣੀਆਂ ਤਾਂ ਜਿਹੜਾ ਆਪਦਾ ਹੁਕਮ ਹੈ ਉਹ ਪੜ੍ਹਦੇ, ਉਦੋਂ ਵੱਧ ਪੰਜ ਸੱਤ ਹੋਰ ਪੜ੍ਹ ਲੈਂਦੇ ਹਾਂ। ਸੁਖਨੀ ਸਾਹਿਬ ਵੀ ਪੜ੍ਹ ਲੈਂਦੇ ਹਾਂ, ਆਸਾ ਦੀ ਵਾਰ ਸ਼ਬਦਾਂ ਚੱਕੀਆਂ ਸਮੇਤ ਵੀ ਪੜ੍ਹਦੇ ਹਾਂ, ਸਵਈਏ ਵੀ ਪੜ੍ਹਦੇ ਹਾਂ, ਦੀਨਨ ਕੀ ਪ੍ਰਤਪਾਤ ਕਰੇ ਦੋਏ ਸ਼ਬਦ ਹਜ਼ਾਰੇ ਪੜ੍ਹਦੇ ਹਾਂ। ਹੋਰ ਵੀ ਜੋ ਬਾਣੀ ਬਾਰੀ ਸਿੱਧੇ ਆਉਂਦੀ ਹੈ, ਕਦੇ ਦੱਖਣੀ ਓਂਕਾਰ ਪੜ੍ਹਦੇ ਹਾਂ, ਕਦੇ ਸਿੱਧ ਗੋਸ਼ਟ ਪੜ੍ਹਦੇ ਹਾਂ, ਕਦੇ ਬਾਲ ਨਖਰੀ ਪੜ੍ਹਦੇ ਹਾਂ, ਕਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਬਾਣੀ ਪੜ੍ਹਦੇ ਹਾਂ, ਪਰ ਮਹਾਰਾਜ ਸੱਚ ਸੱਚ ਅਸੀਂ ਆਪਦੇ ਅੱਗੇ ਬੋਲਦੇ ਹਾਂ ਕਿ ਸਾਨੂੰ ਤਾਂ ਉਹ ਨਸ਼ਾ ਪ੍ਰਾਪਤ ਨਹੀਂ ਹੁੰਦਾ, ਸਾਡੇ ਵਿੱਚ ਨੁਕਸ ਹੈ ਜਾਂ ਕਿਸੇ ਹੋਰ ਸਾਨੂੰ ਨੁਕਸ ਹੈ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਹੀ ਨਹੀਂ ਹੈਗੇ, ਜਿਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ ਉਸ ਤਰ੍ਹਾਂ ਨਹੀਂ ਪੜ੍ਹਦੇ। ਮਹਾਰਾਜ ਆਪ ਕਿਰਪਾ ਕਰਕੇ ਸਮਝਾ ਦਿਓ। ਮਹਾਰਾਜ ਨੇ ਪ੍ਰੈਕਟੀਕਲੀ ਸਮਝਾਉਣ ਵਾਸਤੇ ਹੁਕਮ ਦਿੱਤਾ ਕਿ ਇੱਕ ਬਾਲਟੀ ਤੇ ਕੁਛ ਲੈ ਆਓ ਬਾਟੇ, ਛੋਟੇ ਬਾਟੇ ਵੱਡੇ ਬਾਟੇ ਤੇ ਬਾਲਟੀ ਸੁੱਖੇ ਦੀ ਭਰ ਲਿਓ। ਇਸੇ ਤਰ੍ਹਾਂ ਹੁਕਮ ਦੀ ਤਾਮੀਰ ਹੋਈ, ਵੱਡੇ ਬਾਟੇ ਭਰ ਕੇ ਅਧਿਆਨ ਨੂੰ ਕਿਹਾ ਉੱਥੇ ਜਾ ਕੇ ਕੁਰਲੀਆਂ ਕਰੋ, ਦੇਖਿਓ ਇੱਕ ਕਤਰਾ ਵੀ ਅੰਦਰ ਨਾ ਚਲਾ ਜਾਵੇ, ਸਾਵਧਾਨੀ ਵਰਤਣੀ, ਲਓ ਭਾਈ ਆ ਦੋ ਘੁੱਟਾਂ ਤੁਸੀਂ ਪੀ ਲਓ। ਜਦ ਉਹ ਕੰਮ ਖਤਮ ਕਰਕੇ ਆਏ, ਕੁਰਲੀਆਂ ਕਰਕੇ ਆਏ, ਉਸ ਵੇਲੇ ਮਹਾਰਾਜ ਨੇ ਪੁੱਛਿਆ ਕਿਉਂ ਭਾਈ ਤੁਹਾਨੂੰ ਨਸ਼ਾ ਹੋਇਆ ਕੁਛ? ਕਹਿੰਦੇ ਮਹਾਰਾਜ ਨਸ਼ਾ ਕਾਹਦਾ, ਅਸੀਂ ਤਾਂ ਕੁਰਲੀਆਂ ਹੀ ਕਰੀਆਂ। ਕਹਿੰਦੇ ਬਾਟਾ ਤਾਂ ਬਹੁਤ ਸੀ, ਕੋਈ ਭੁੱਲ ਭੁਲੇਖੇ ਅੰਦਰ ਚਲੀ ਗਈ ਹੋਵੇ ਘੁੱਟ? ਕਹਿੰਦੇ ਨਾ ਮਹਾਰਾਜ, ਜਾਣੇ ਨਹੀਂ ਦਿੱਤੀ, ਗੱਲ ਤੱਕ ਤਾਂ ਅਸੀਂ ਜਾਣੇ ਨਹੀਂ ਤੇ ਉਰਲੇ ਉਰਲੇ ਪਾਸੇ ਰੱਖਦੇ ਰਹੇ ਹਾਂ ਵੀ ਕਿਤੇ ਤਾਂ ਹੁਕਮ ਦੀ ਅਦੂਲੀ ਨਾ ਹੋਵੇ, ਹੁਕਮ ਅਦੂਲੀ ਨਾ ਹੋਵੇ। ਤੁਸੀਂ ਦੱਸੋ ਭਾਈ, ਕਹਿੰਦੇ ਮਹਾਰਾਜ ਸਾਡੇ ਤਾਂ ਸਿਰ ਚੱਕਰ ਜੇ ਖਾਣ ਲੱਗ ਗਏ। ਮਹਾਰਾਜ ਕਹਿੰਦੇ ਦੇਖੋ ਇਹਨਾਂ ਨੇ ਦੋ ਘੁੱਟ ਤੇ ਤੁਸੀਂ ਬਾਟਾ। ਕਹਿੰਦੇ ਮਹਾਰਾਜ ਇਸ ਤਾਂ ਕੁਰਲੀਆਂ ਹੀ ਕਰੀਆਂ। ਮਹਾਰਾਜ ਕਹਿੰਦੇ ਪ੍ਰੇਮੀਓ ਇਸੇ ਤਰ੍ਹਾਂ ਦੇ ਨਾਲ ਬਾਣੀ ਪੜ੍ਹਨ ਦੇ ਵਿੱਚ ਭੇਤ ਹੋਇਆ ਕਰਨ। ਬਾਣੀ ਹੁੰਦੀ ਹੈ ਪਹਿਲਾਂ ਗੁਟਕੇ ਤੋਂ ਦੇਖ ਕੇ ਪੜਦੇ ਹਾਂ, ਗੁਟਕੇ ਤੋਂ ਦੇਖ ਕੇ ਤਾਂ ਪੜਦੇ ਹਾਂ ਵੀ ਕਈ ਵਾਰੀ ਅਸ਼ੁੱਧ ਯਾਦ ਹੋ ਜਾਂਦੀ ਹੈ, ਉਹ ਫਿਰ ਪੱਕ ਜਾਂਦੀ, ਜਿੰਨਾ ਜੀ ਕਰਦਾ ਉਹਨੂੰ ਜੋੜ ਲਾ ਲਓ, ਮੁੜ ਕੇ ਸ਼ੁੱਧ ਨਹੀਂ ਹੁੰਦੀ। ਉਹੀ ਅੱਖਰ ਪਏਗਾ ਜਦ ਕਹੇਗਾ, ਕਿਉਂਕਿ ਯਾਦਦਾਸ਼ਤ ਵਿੱਚ ਉਹ ਚਲਿਆ ਗਿਆ। ਗੁਟਕੇ ਤੋਂ ਦੇਖ ਕੇ ਜਦੋਂ ਅਸੀਂ ਪੜ੍ਹਦੇ ਹਾਂ ਫਿਰ ਸ਼ੁੱਧ ਬਾਣੀ ਪੜ ਹੋ ਜਾਂਦੀ ਹੈ, ਲੇਕਿਨ ਬਾਣੀ ਕੰਠ ਦੀ ਹੋਇਆ ਕਰਦੀ ਹੈ ਹਮੇਸ਼ਾ। ਗੁਟਕਾ ਮਿਲੇ ਨਾ ਮਿਲੇ, ਐਨਕਾਂ ਹੀ ਨਾ ਮਿਲਣ ਫਿਰ ਕੀ ਕਰੇ। ਲੇਕਿਨ ਆਮ ਇਹ ਹੈ ਕਿ ਬਾਣੀ ਜੋ ਪੜ੍ਹਦਾ ਹੈ ਦੇਖ ਕੇ ਪੜੋ, ਜਿਹਦੀ ਸੁਰਤ ਨਹੀਂ ਲੱਗਦੀ ਉਹ ਲਗਾ ਮਾਤਰਾ ਚ ਸੁਰਤ ਲਓ, ਅੱਖਰਾਂ ਨੂੰ ਲੱਗੀਆਂ ਹੁੰਦੀਆਂ ਨੇ ਉਹਨੂੰ ਦੇਖਦੇ ਚਲੇ ਜਾਓ, ਪੱਕ ਜਾਏਗੀ। ਜਦੋਂ ਸੁਰਤੀ ਵਿੱਚ ਟਿਕਣ ਲੱਗ ਗਈ ਬਾਣੀ ਦੇ, ਉਸ ਵੇਲੇ ਬਾਣੀ ਦੀ ਵਿਚਾਰ ਕਰੋ। ਸੋ ਕਹਿੰਦੇ ਦੇਖੋ ਪਹਿਲਾ ਤਾਂ ਹੈਗਾ ਪੜ੍ਹਨਾ, ਹੁਣ ਦੂਸਰਾ ਦਰਜਾ ਬਾਣੀ ਦਾ ਹੈਗਾ ਵਿਚਾਰਨਾ, ਹੁਣ ਤੀਸਰਾ ਦਰਜਾ ਕੀ ਹੈ? ਵਿਚਾਰ ਤਾਂ ਬਾਣੀ ਦੀ ਕਰ ਲਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਭੀ ਲੱਗ ਗਈ, ਪੱਲੇ ਸਭ ਕੁਛ ਪਾਏ। ਪੜ੍ਹ ਲਿਆ ਕਿ ਬੁਰੇ ਦਾ ਭਲਾ ਕਰਨਾ, ਬੁਰੇ ਦਾ ਬੁਰਾ ਨਹੀਂ ਕਰਨਾ, ਤੇ ਕਿਸੇ ਨਾਲ ਗੁੱਸੇ ਹੋ ਕੇ ਮਨ ਵਿੱਚ ਗੁੱਸਾ ਹੰਢਾਉਣਾ ਨਹੀਂ ਹੈ, ਚਿਤਵਣੀਆਂ ਨਹੀਂ ਚਿਤਵੀ ਜਾਣੀਆਂ ਵੀ ਐਂ ਕਰਾਂ ਮੈਂ ਇਹਨੂੰ, ਐਂ ਕਰਾਂ ਮੈਂ ਇਹਨੂੰ, ਐਂ ਕਰਾਂ ਫਲਾਣੇ ਥਾਂ ਤੇ ਹਾਰ ਦਿਓ। ਕਹਿੰਦੇ ਇਹਦੇ ਨਾਲ ਦੇਹੀ ਨੂੰ ਤੁਹਾਡੀ ਨੂੰ ਰੋਗ ਨਹੀਂ ਲੱਗਣਾ, ਰਾਜੀ ਹੋ ਜਾਓਗੇ ਤੇ ਤੁਹਾਨੂੰ ਰੂਹਾਨੀ ਦੌਲਤ ਸਾਰੀ ਮਿਲੇਗੀ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਪੜ੍ਹ ਲਿਆ ਬਈ ਆਪਣੇ ਆਪ ਨੂੰ ਸਮਾਰ ਲੈ, ਜਦ ਤੂੰ ਆਪਣੇ ਆਪ ਨੂੰ ਠੀਕ ਤਰ੍ਹਾਂ ਸਮਾਰ ਲਏਗਾ ਤਾਂ ਮੈਨੂੰ ਮਿਲ ਜਾਏਗਾ, ਵਾਹਿਗੁਰੂ ਜੀ ਕਹਿੰਦੇ ਨੇ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੁਣ ਇਹਦੇ ਅਰਥ ਵੀ ਸਮਝ ਆ ਗਏ ਤੇ ਬਾਣੀ ਵੀ ਪੜ੍ਹ ਲਈ, ਦੋ ਤਾਂ ਚੀਜ਼ਾਂ ਸਾਡੇ ਸਮਝ ਆ ਗਈਆਂ। ਹੁਣ ਆ ਗਈ ਕਮਾਉਣ ਦੀ ਗੱਲ, ਬਈ ਬਾਣੀ ਨੂੰ ਕਮਾਈਏ ਕਿਵੇਂ? ਕਰ ਕਾ ਬੁਰਾ ਨਾ ਰੱਖੋ ਚੀ, ਤੁਮਕੋ ਦੁੱਖ ਨਾ ਪਾਈ ਵੀ, ਬੱਬਾ ਬੈਰ ਨਾ ਕਰੀਏ ਕਹੋ। ਪੜ੍ਹ ਲਿਆ ਸੀ ਲੇਕਿਨ ਇਹ ਕਮਾਈ ਨਹੀਂ ਜਾਂਦੀ, ਇੱਕੋ ਤੁੱਕ ਕਮਾਉਣ ਦੀ ਕੋਸ਼ਿਸ਼ ਕਰੋ ਵੀ ਇੱਕ ਤੁੱਕ ਕਮਾਉਣੀ ਹੈ ਇੱਕ ਮਹੀਨੇ ਦੇ ਅੰਦਰ, ਜੇ ਤਾਂ ਐਂ ਕਰਾਂਗੇ ਫਿਰ ਤਾਂ ਲੰਘ ਜਾਂਗੇ। ਕਮਾਉਣਾ ਇਸ ਤਰ੍ਹਾਂ ਹੁੰਦਾ ਹੈ, ਅਧਿਸ਼ਟਰ ਪੰਜ ਭਰਾ ਪਾਂਡਵ ਸੀਗੇ, ਪੜ੍ਹਨ ਲਾ ਤੇ ਕੌਰਵ ਵੀ ਲਾ ਤੇ, ਇਹ ਛੇਤੀ ਛੇਤੀ ਪੜ੍ਹਦੇ ਜਾਂਦੇ ਨੇ, ਅਧਿਸ਼ਟਰ ਰੁਕ ਗਿਆ ਆ ਕੇ ਭਰਾਵੇਂ ਅੱਖਰਾਂ ਤੇ, ਜਿੱਥੇ ਜੋੜਵੇਂ ਅੱਖਰ ਆਉਂਦੇ ਸੀ ਉੱਥੇ ਰੁਕ ਗਿਆ, ਉੱਥੇ ਸ਼ਬਦ ਦੇ ਵਿੱਚ ਆ ਗਿਆ ਕ੍ਰੋਧ ਮਤ ਕਰੋ। ਮਾਸਟਰ ਪੁੱਛਦਾ ਗਾਂ ਸੰਥਿਆ ਲੈ, ਕਹਿੰਦਾ ਮੇਰੇ ਤਾਂ ਯਾਦ ਹੀ ਨਹੀਂ ਹੋਈ, ਦੋ ਤਿੰਨ ਮਹੀਨੇ ਨਗਾਤੇ ਉਹ ਪਹਿਲੀ ਦੇ ਕਿਤਾਬ ਪੜ੍ਹਨ ਲੱਗ ਗਏ। ਪਿਤਾ ਜੀ ਨੇ ਉਹਨਾਂ ਦੇ ਪੁੱਛਿਆ, ਰਾਜੇ ਨੇ ਬੁਲਾ ਕੇ, ਵੀ ਕਿੰਨਾ ਕੁ ਪੜ੍ਹ ਰਹੇ ਨੇ? ਕਹਿੰਦੇ ਜੀ ਬਾਕੀ ਸਭ ਠੀਕ ਚੱਲ ਰਹੇ ਨੇ, ਜੇ ਨਹੀਂ ਚੱਲ ਰਿਹਾ ਤਾਂ ਦੇਸ਼ ਤੋਂ ਨਹੀਂ ਚੱਲ ਰਿਹਾ। ਉਹ ਇੱਕ ਰੁਕਿਆ ਬੈਠਾ, ਕ੍ਰੋਧ ਮਤ ਕਰੋ ਗਾਂ, ਕਹਿੰਦਾ ਨੀ ਸੁਣਾ ਸਾਨੂੰ ਦਿੰਦਾ, ਕਹਿੰਦਾ ਮੇਰੇ ਤਾਂ ਪੱਕਿਆ ਹੀ ਨਹੀਂ। ਉਹਨੇ ਵੀ ਬੁਲਾ ਲਿਆ, ਸਾਰਿਆਂ ਨੇ ਕਿਤਾਬਾਂ ਪੜ੍ਹੀਆਂ ਜਿੰਨੇ ਬੁਲਾਏ ਬੱਚੇ, ਇਹਨੂੰ ਜਦ ਬੁਲਾਇਆ ਕ੍ਰੋਧ ਮਤ ਕਰੋ ਤੇ ਆ ਕੇ ਰੁਕ ਗਿਆ। ਕਹਿੰਦਾ ਗਾਂ ਚੱਲ, ਕਹਿੰਦਾ ਮੇਰੇ ਤਾਂ ਇਹ ਯਾਦ ਹੀ ਨਹੀਂ ਹੋਇਆ। ਕਹਿੰਦਾ ਤੇਰੇ ਯਾਦ ਤਾਂ ਹੈਗੀ? ਕਹਿੰਦਾ ਨਾ ਮੇਰੇ ਨਹੀਂ ਯਾਦ, ਪਿਤਾ ਨੇ ਥੱਪੜ ਮਾਰਿਆ ਮੂੰਹ ਤੇ। ਚੁੱਪ ਕਰਕੇ ਦੂਸਰੇ ਪਾਸੇ ਮਾਰਿਆ, ਫਿਰ ਚੁੱਪ ਕਰਕੇ, ਉਵੇਂ ਜਿਵੇਂ ਕੋਈ ਵੀ ਅਸਰ ਨਾ ਹੋਣ ਦਿੱਤਾ ਅੰਦਰ। ਕਹਿੰਦੇ ਹੁਣ ਪੱਕ ਗਿਆ ਮੇਰੇ, ਕਹਿੰਦੇ ਥੱਪੜ ਖਾ ਕੇ ਹੀ ਪੱਕਿਆ ਨਾ। ਕਹਿੰਦਾ ਇਹ ਸ਼ਬਦ ਜਿਹੜਾ ਸੀ ਥੱਪੜ ਖਾ ਕੇ ਹੀ ਪੱਕਣ ਵਾਲਾ ਸੀ, ਉਹ ਨਹੀਂ ਸੀ ਪੱਕਣ ਵਾਲਾ। ਤਾਂ ਮੈਂ ਜਾਣਦਾ ਕ੍ਰੋਧ ਮਤ ਕਰੋ, ਪਰ ਮੈਨੂੰ ਕੀ ਪਤਾ ਕ੍ਰੋਧ ਮੈਂ ਕਰਦਾ ਕਿ ਨਹੀਂ ਕਰਦਾ। ਹੁਣ ਤੁਸੀਂ ਥੱਪੜ ਮਾਰਿਆ, ਮੈਨੂੰ ਕ੍ਰੋਧ ਬਿਲਕੁਲ ਨਹੀਂ ਆਇਆ। ਇਹਨੂੰ ਕਹਿੰਦੇ ਨੇ ਬਾਣੀ ਨੂੰ ਕਮਾਉਣਾ। ਕਮਾਉਣੀ ਸਭ ਤੋਂ ਔਖੀ ਹੈ, ਪੜ੍ਹ ਲੈਣੀ, ਵਿਚਾਰ ਲੈਣੀ, ਸ਼ੁੱਧ ਪੜ੍ਹ ਲੈਣੀ, ਸ਼ੁੱਧ ਉਚਾਰਨ ਕਰ ਲੈਣਾ, ਕੋਈ ਔਖੀਆਂ ਗੱਲਾਂ ਨਹੀਂ, ਬੜੀਆਂ ਸੁਖਾਲੀਆਂ ਬਾਤਾਂ। ਲੇਕਿਨ ਜਿੱਥੇ ਬਾਣੀ ਕਮਾਉਣੀ ਹੈ ਉਹ ਬਹੁਤ ਔਖੀ ਹੈ। ਪਰ ਤਰਿਆ ਰੂਪ ਨਾ ਪੇਖਾ ਨੇਤਰ, ਕਰਨਾ ਸੁਣਾ ਕਾਉਂ ਕੀ ਨਿੰਦਾ। ਸਾਰੇ ਕਮਾਉਣਾ ਹੀ ਹੈ ਸਾਰੀਆਂ ਚੀਜ਼ਾਂ, ਇਹ ਬਹੁਤ ਔਖੀ ਚੀਜ਼ ਹੈ। ਜਦੋਂ ਕਮਾ ਲੈਂਦਾ ਹੈ ਫੇਰ ਉਹਨੂੰ ਕੀ ਮਿਲਦਾ ਹੁੰਦਾ? ਉਹ ਪਹਿਲਾਂ ਮੰਨਦਾ ਹੈ, ਮੰਨ ਕੇ ਕਮਾਉਂਦਾ, ਪਹਿਲਾਂ ਵਿਚਾਰਦਾ, ਵਿਚਾਰ ਕੇ ਫੇਰ ਉਹ ਗੱਲ ਨੂੰ ਤੱਤ ਮੰਨਦਾ, ਤੱਤ ਮੰਨ ਕੇ ਫੇਰ ਕਮਾਉਂਦਾ। ਜਦੋਂ ਕਮਾਉਂਦਾ ਫੇਰ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ, ਪ੍ਰਾਪਤੀ ਹੁੰਦੀ ਕਾਹਦੀ ਹੈ? ਕਹਿੰਦੇ ਮੁਕਤੀ ਦਾ ਦਰਵਾਜ਼ਾ ਉਹਦੇ ਵਾਸਤੇ ਖੁੱਲ ਜਾਂਦਾ ਹੈ। ਪੜ੍ਹ ਲਓ
ਪਾਵੇ ਮੁਖ ਦੁਆਰ ਜੇ ਮਨ
ਪਰਵਾਰ ਹੈ ਮੰਨਾ ਤਰਾ ਤਾਰਾ ਗੁਰਸਿੱਖ ਮੰਨਾ ਨਾਨਕ ਪਵੈ ਨਾ ਪੁਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਪਹਿਲਾਂ ਮਨ ਮੰਨਦਾ ਫੇਰ ਬਾਣੀ ਕਮਾਈ ਜਾਂਦੀ ਹੈ। ਜਿੰਨਾ ਚਿਰ ਮਨ ਨਹੀਂ ਮੰਨਦਾ ਉਨਾ ਚਿਰ ਅੱਗੇ ਚੱਲਦਾ ਹੀ ਨਹੀਂ। ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਸੋ ਮਹਾਰਾਜ ਕਹਿੰਦੇ ਪ੍ਰੇਮੀਆਂ ਬਾਣੀ ਪੜ੍ਹਨੀ ਹੈ ਪੜ੍ਹਨੀ ਹੈ ਵਿਚਾਰ ਕੇ ਵਿਚਾਰ ਕੇ ਫਿਰ ਮਨ ਨੂੰ ਮਨਾਉਣਾ ਮਨ ਨੂੰ ਮਨਾ ਕੇ ਫਿਰ ਬਾਣੀ ਨੂੰ ਕਮਾਉਣਾ ਫਿਰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ਕਿਉਂਕਿ ਇਹ ਬਾਣੀ ਤੁਰ ਦਰਗਾਹ ਦੀ ਆਈ ਹੈ। ਵਿਚਾਰ ਆਉਂਦੀ ਹੈ ਕਿ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨ ਆਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਰਚੀ ਹੈ ਇਸ ਪਰਮੰਚ ਮੈਂ ਸਾਚੇ ਨਾਮ ਕੀ ਵਡਿਆਈ। ਇਹਦੇ ਵਿੱਚ ਵਡਿਆਈ ਕਿਹੜੀ ਚੀਜ਼ ਦੀ ਹੈ? ਸੱਚੇ ਨਾਮ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਜਿਹਨੂੰ ਮੱਤ ਆ ਜਾਂਦੀ ਹੈ ਗੁਰੂ ਦੀ ਗੁਰਮਤ ਨੂੰ ਧਾਰਨ ਕਰ ਲੈਂਦਾ ਉਹ ਗੁਰੂ ਦੇ ਦੇਸ਼ ਵਿੱਚ ਜਾ ਕੇ ਸਮਾਈ ਕਰ ਲੈਂਦਾ। ਇਹ ਬਾਣੀ ਜੋ ਜੀਓ ਜਾਣੇ ਇੱਕ ਤਾਂ ਉਪਰੋਂ ਉਪਰੋਂ ਜਾਣਦੇ ਨੇ ਇੱਕ ਹਿਰਦੇ ਤੋਂ ਜਾਣਦੇ ਨੇ ਜਿਹੜੀ ਧੁੱਖ ਪੜਦੇ ਨੇ ਉਹਦੇ ਉੱਤੋਂ ਦੀ ਲੰਘ ਨਹੀਂ ਸਕਦੇ। ਕਹਿੰਦੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਤੇ ਸੰਤ ਰਵੈ ਹਰਨਾਮਾ ਉਹਦੇ ਅੰਦਰ ਪਰਮੇਸ਼ਰ ਦੇ ਨਾਮ ਰਾਮ ਜਾਂਦੇ। ਸੋ ਬਾਣੀ ਕਹਿੰਦੀ ਹੈ ਕਿ ਚੌ ਜੁਗਾ ਤਾਂ ਹੁਣ ਨਵੇੜਾ ਨਰ ਮਨੁੱਖਾਂ ਨੂੰ ਏਕ ਨਦਾ ਸਤਯੁਗ ਦੇ ਵਿੱਚ ਭਗਤੀ ਕਰਨ ਤਪੱਸਿਆ ਕਰਨ ਵਾਲੇ ਸਤ ਬੋਲਣ ਵਾਲੇ ਮੁਕਤੀ ਪ੍ਰਾਪਤ ਨਾ ਕਰ ਸਕੇ ਤ੍ਰੇਤੇ ਜਾ ਕੇ ਤਪ ਕਰਦੇ ਦੁਆਪੁਰ ਵਿੱਚ ਆ ਕੇ ਪੂਜਾ ਵਗੈਰਾ ਕਰਦੇ ਸੀ ਹੁਣ ਕਲਯੁਗ ਚ ਫੇਰ ਆ ਗਏ ਨੇ ਤੇ ਮਹਾਰਾਜ ਕਹਿੰਦੇ ਹੁਣ ਤੁਹਾਡੇ ਤਰਨ ਦਾ ਸਮਾਂ ਆ ਗਿਆ ਤੇ ਇੱਕ ਖਜ਼ਾਨਾ ਹੈ ਹੁਣ ਨਵੇੜਾ ਹੋਣਾ ਜਤ ਸੰਜਮ ਤੀਰਥ ਉਹਨਾਂ ਯੁਗਾਂ ਦਾ ਧਰਮ ਹੈ ਇਹ ਤਾਂ ਧਰਮ ਸੀਗੇ ਉਹਨਾਂ ਯੁਗਾਂ ਹੁਣ ਜਿਹੜਾ ਕਲਯੁਗ ਦਾ ਕਲਮ ਹੈ ਕੀਰਤ ਹਰਨਾਮਾ ਇੱਕ ਚਿੱਤ ਹੋ ਕੇ ਹਰੀ ਦੇ ਜਸ ਚ ਕੀਰਤਨ ਕਰਨਾ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਸੁਰਤੀ ਜੋੜਨੀ ਯੁਗ ਯੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪ੍ਰਾਣ ਚਾਰੇ ਯੁਗਾਂ ਦਾ ਆਪਣਾ ਆਪਣਾ ਧਰਮ ਹੈ ਕਹਿੰਦੇ ਵੇਦ ਪੜ੍ਹ ਕੇ ਦੇਖ ਲਓ ਪ੍ਰਾਣ ਪੜ੍ਹ ਕੇ ਦੇਖ ਲਓ ਗੁਰਮੁਖ ਜਿੰਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪ੍ਰਵਾਨ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁੱਕੈ ਮਨ ਬਵਾਨਾ ਕਹਿਤ ਸੁਨਤ ਸਭੇ ਸੁਖ ਪਾਵੇ ਮਾਨਤ ਪਾਏ ਨਿਦਾਨਾ ਜਿਹੜੇ ਮੰਨ ਜਾਂਦੇ ਨੇ ਕਹਿੰਦੇ ਉਹਨਾਂ ਨੂੰ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਦੀ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਬਾਣੀ ਪੜ੍ਹਨੀ ਹੈ ਤੇ ਜਪਜੀ ਸਾਹਿਬ ਦੇ ਜਿੰਨੇ ਪਾਠ ਤੇ ਹੋ ਸਕਣ ਕਰਦਾ ਰਿਹਾ ਕਰ ਰੋਜ਼ ਤੇ ਪਾਠ ਵਿਚਾਰ ਕੇ ਕਰ। ਜਪਜੀ ਸਾਹਿਬ ਦੇ ਅੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸ਼ਾਮਲ ਹੈ ਜਿਹਨੂੰ ਜਪਜੀ ਸਾਹਿਬ ਸਾਹਿਬ ਚ ਆ ਗਿਆ ਉਹਨੇ ਗੁਰੂ ਗ੍ਰੰਥ ਸਾਹਿਬ ਸਾਹਿਬ ਜਪ ਮੂਲ ਮੰਤਰ ਦੇ ਅੰਦਰ ਸਾਰਾ ਜਪਜੀ ਸਾਹਿਬ ਹੈ ਤੇ ਵਾਹਿਗੁਰੂ ਮੰਤਰ ਦੇ ਅੰਦਰ ਏਕ ਓਂਕਾਰ ਦੇ ਅੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਹੈ ਇੱਕ ਅੱਖਰ ਦੇ ਵਿੱਚ ਸਭ ਕੁਛ ਆ ਗਿਆ। ਜਿਹੜਾ ਇੱਕ ਅੱਖਰ ਨੂੰ ਜਾਣ ਗਿਆ ਜ ਜਿਹੜਾ ਸਮਝ ਗਿਆ ਉਹ ਮੁੜ ਕੇ ਨਹੀਂ ਜੰਮਦਾ ਮਰਦਾ। ਇੱਕ ਅੱਖਰ ਬਾਰੇ ਮਹਾਰਾਜ ਨੇ ਬੜਾ ਗੁਰਬਾਣੀ ਚ ਆਉਂਦਾ, ਇੱਕ ਅੱਖਰ ਦੀ ਉਹ ਆਖਿਆ, ਇੱਕ ਸ਼ਬਦ ਵੀ ਇਸ ਨੂੰ ਕਿਹਾ, ਇੱਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮ ਨਾਲ। ਸੋ ਇਸ ਤਰ੍ਹਾਂ ਕਹਿੰਦੇ ਇਹ ਜਿਹੜੀ ਬਾਣੀ ਹੈ ਇਹ ਕੋਈ ਫਿੱਕੀ ਚੀਜ਼ ਨਹੀਂ, ਜਿਉਂ ਜਿਉਂ ਪੜ੍ਹੇਗਾ ਸਾਚੀ ਬਾਣੀ ਮਿੱਠੀ ਅੰਮ੍ਰਿਤ ਤਾਰ, ਜਿਨ ਪੀਤੀ ਤਿਸ ਮੋਖ ਦੁਆਰ, ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਨੀ। ਇਹ ਤਾਂ ਵਾਹਿਗੁਰੂ ਤੋਂ ਸੰਤਾਂ ਦੀ ਰਸਨਾ ਤੋਂ ਹੋ ਕੇ ਪ੍ਰਗਟ ਹੋਈ ਹੈ ਤੇ ਜਨਮਾਂ ਜਨਮਾਂ ਦੀ ਮੈਲ ਨੂੰ ਦੂਰ ਕਰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾ ਕੀ ਕਾਲਾ ਹੋਇਆ ਸਿਆਹ, ਕਾਲਾ ਸਿਆਹ ਹੋਇਆ ਪਿਆ, ਖੰਡਲੀ ਧੋਤੀ ਉਜਲੀ ਨਾ ਹੋਵੜੀ ਜੇ ਸੌ ਧੋਪਣ ਪਾ। ਨਾ ਤੀਰਥ ਕਰਨ ਨਾਲੇ ਉਜਲੀ ਹੁੰਦੀ ਹੈ, ਨਾ ਜਪ ਕਰਨ ਨਾਲ, ਨਾ ਦਾਨ ਕਰਨ ਨਾਲ, ਨਾ ਪਾਠ ਕਰਨ ਨਾਲ, ਕਿਸੇ ਚੀਜ਼ ਨਾਲ ਉਜਲੀ ਨਹੀਂ ਹੁੰਦੀ। ਇਹ ਤਾਂ ਉਜਲੀ ਹੁੰਦੀ ਹੈ ਵੀ ਗੁਰੂ ਮਿਲ ਜਾਵੇ, ਜੀਵਤ ਭਾਗ ਤੋਂ ਮਰ ਜਾਵੇ, ਗੁਰਪ੍ਰਸ਼ਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨਾ ਲੱਗੇ ਨਾ ਫਿਰ ਜੋਨੀ ਪਾਓ, ਫੇਰ ਜੰਮਦਾ ਮਰਦਾ। ਸੋ ਇਹ ਮਨ ਨੂੰ ਸੁਧਾਰਨ ਵਾਸਤੇ ਮਨ ਕੇ ਅਧਿਕ ਤਰੰਗ ਹੈ, ਕਿਉਂ ਦਰ ਸਾਹਿਬ ਛੁੱਟੀ ਹੈ, ਜੇ ਰਾਚੇ ਸੱਚ ਰੰਗ ਗੂੜੇ ਰੰਗ ਉਪਾਰ ਕੇ, ਨਾਨਕ ਗੁਰਪ੍ਰਸ਼ਾਦੀ ਛੁੱਟੀ ਹੈ ਜੇ ਚਿੱਤ ਲੱਗਾ ਸੱਚ। ਜੇ ਸੱਚ ਨਾਲ ਚਿੱਤ ਲੱਗ ਜਾਵੇ ਤਾਂ ਮਾਇਆ ਦੀਆਂ ਲਹਿਰਾਂ ਦੇ ਵਿੱਚੋਂ ਆਦਮੀ ਨਿਕਲ ਜਾਇਆ ਕਰ। ਸੋ ਇਹ ਮਨ ਜਿਹੜਾ ਹੈ ਇਹ ਵੱਡਾ ਹੋਇਆ ਹੋਇਆ, ਹਾਥੀ ਵਰਗਾ ਹੋਇਆ ਹੋਇਆ, ਮੈਲਾ ਹੋਇਆ ਹੋਇਆ, ਮਨ ਮੈਂਗਲ ਸਾਕਟ ਦੇ ਮਨ, ਜਿਹੜੇ ਪਰਮੇਸ਼ਰ ਨੂੰ ਮੰਨਦੇ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਤਾਂ ਉਹ ਦੀਵਾਨੇ ਨੇ, ਫਿਰ ਉਹਨਾਂ ਦਾ ਜਿਹੜਾ ਮਨ ਹੈ ਉਹ ਹਾਥੀ ਵਰਗਾ ਹੋਇਆ ਹੋਇਆ, ਬਨਖੰਡ ਮਾਇਆ ਮਾਏ ਹੈਰਾਨ, ਤੇ ਮਾਇਆ ਦੇ ਬਣ ਵਿੱਚ ਮਨ ਘੁੰਮਦਾ ਘੁੰਮਦਾ ਹੈਰਾਨ ਪਰੇਸ਼ਾਨ ਹੋਇਆ। ਇਹ ਤੋਂ ਜਾਗ ਜਾਹੇ ਕਾਲ ਕੇ ਜਾਪੇ, ਗੁਰਮੁਖ ਖੋਜ ਲਾਇਆ ਘਰ ਆਪੇ। ਇਹ ਕਾਲ ਦੀਆਂ ਮੁਰਖੀਆਂ ਨੇ, ਜੋ ਗੁਰਮੁਖ ਨੇ ਉਹ ਆਪਣੇ ਘਰ ਵਿੱਚ ਚਲੇ ਜਾਂਦੇ ਨੇ ਬਾਣੀ ਦੇ ਅਸਰ ਦੇ ਨਾਲ। ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰ, ਜਿੰਨਾ ਚਿਰ ਸ਼ਬਦ ਦੀ ਪ੍ਰਾਪਤੀ ਅੰਦਰ ਨਹੀਂ ਹੁੰਦੀ ਉਨਾ ਚਿਰ ਮਨ ਠੌਰ ਨਹੀਂ ਫੜਦਾ। ਸਿਮਰੋ ਰਾਮ ਨਾਮ ਮਤ ਨਿਰਮਲ, ਅਵਰ ਤਿਆਗੋ ਹੋਮ ਮੈਂ ਕੌਰ। ਸੋ ਮਹਾਰਾਜ ਨੇ ਬਹੁਤ ਵਿਸਥਾਰ ਦੇ ਨਾਲ ਭਾਈ ਗੁਜਰ ਨੂੰ ਸਮਝਾਇਆ ਕਿ ਭਾਈ ਗੁਜਰ ਇਹ ਬਾਣੀ ਨੂੰ ਤੂੰ ਪੜ੍ਹ, ਇਹ ਤੇਰੇ ਮਨ ਦੀ ਮੈਲ ਕੱਟੇਗਾ। ਮਨ ਦੀ ਮੈਲ ਕੱਟਣ ਦਾ ਹੋਰ ਕੋਈ ਤਰੀਕਾ ਨਹੀਂ ਹੈ, ਇਸ ਤਰ੍ਹਾਂ ਨਾਲ ਸਵਾਲ ਹੁੰਦਾ ਪੜੋ ਪਿਆਰ ਨਾਲ। ਕਿਵੇਂ ਉਤਰੇ ਜੀ ਮਨ ਮੈਲ ਮਨ Thank you. ਜਿੰਨਾ ਚਿਰ ਮਨ ਮੈਲ ਹੈ ਉਨਾ ਚਿਰ ਅੰਦਰ ਨਾਮ ਦਾ ਨਿਵਾਸ ਨਹੀਂ ਹੋਇਆ ਕਰ। ਮਨ ਨੂੰ ਅਨੇਕ ਕਿਸਮ ਦੀ ਮੈਲ ਹੋਣ ਲੱਗ ਰਹੀ ਹੈ। ਪਹਿਲਾਂ ਵੀ ਜਨਮ ਜਨਮ ਕੀ ਇਸ ਮਨ ਕੋ ਮਾਲਾ ਕੀ, ਕਾਲਾ ਹੋਇਆ ਸਿਆਹ ਸੰਲੀ ਧੋਤੀ ਉਜਨ ਨਾ ਹੋਵੇ ਜੇ ਸੌ ਧੋਬ। ਸੌ ਵਾਰੀ ਧੋ ਲੈ ਤਾਂ ਵੀ ਕਹਿੰਦੇ ਉਜਲੀ ਨਹੀਂ ਹੁੰਦੀ। ਫਿਰ ਸਵਾਲ ਹੁੰਦਾ ਵੀ ਕੋਈ ਤਰੀਕਾ ਹੈ ਫਿਰ ਮਨ ਦੀ ਮੈਲ ਲਾਉਣ ਦਾ? ਮਹਾਰਾਜ ਕਹਿੰਦੇ ਮਨ ਮੈਲ ਆ, ਸਭ ਕੁਛ ਮੈਲ। ਜਿੰਨਾ ਜੀ ਕਰਦਾ ਗੰਗਾ ਚ ਇਸ਼ਨਾਨ ਕਰ ਲੈ ਸੈਂਕੜੇ ਵਾਰ। ਇਹ ਗੱਲ ਕਬੀਰ ਸਾਹਿਬ ਸਾਧੂਆਂ ਚ ਕਰ ਰਹੇ ਸੀ ਕਿ ਗੰਗਾ ਦਾ 18 ਤੀਰਥਾਂ ਦਾ ਇਸ਼ਨਾਨ ਜਿਹੜਾ ਉਹ ਮਨ ਦੀ ਮੈਲ ਦੂਰ ਨਹੀਂ ਕਰ ਸਕਦਾ। ਹੋ ਸਕਦਾ ਕਿਸੇ ਪਾਣੀ ਵਿਚ ਖੂਬੀ ਹੋਵੇ, ਕਿਤੇ ਕਾਪਰ ਦਾ ਪਾਣੀ ਹੋਵੇ, ਕਿਤੇ ਗੰਧਕ ਦਾ ਪਾਣੀ ਹੋਵੇ, ਕਿਤੇ ਹੋਰ ਕੈਮੀਕਲ ਦਾ ਪਾਣੀ ਹੋਵੇ, ਦਵਾਈਆਂ ਦੂਰ ਬਿਮਾਰੀਆਂ ਦੂਰ ਕਰ ਦੇਵੇ, ਸਕਿਨ ਦੀ ਬਿਮਾਰੀ ਨੂੰ ਦੂਰ ਕਰ ਦੇਵੇ, ਇਹ ਤਾਂ ਹੋ ਸਕਦਾ। ਪਰ ਮਨ ਦੀ ਮੈਲ ਲਾਉਣ ਨੂੰ ਤਾਂ ਤੀਰਥ ਸਮਰੱਥ ਨਹੀਂ ਹੈ। ਉਹ ਤਾਂ ਆਪ ਮੈਲੇ ਹੋ ਜਾਂਦੇ ਨੇ ਜਦੋਂ ਮੈਲੇ ਹੁੰਦੇ ਨੇ। ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਤੇ ਕਰੇ ਉਦਮ ਸੂ ਧੂੜ ਸਾਧੂ ਕੀ ਥਾਂ। ਕਿਲ ਵਿਚ ਮੈਲ ਭਰੇ ਪਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਧੂੜ ਗੁਆਈ। ਫੇਰ ਉਹ ਪੁਕਾਰਨ ਕਰਦੇ ਨੇ ਹੇ ਪ੍ਰਭੂ ਕੋਈ ਆਪਣੇ ਨਾਲ ਜੁੜਿਆ ਹੋਇਆ ਪ੍ਰੇਮ ਭੇਜ, ਉਹ ਆ ਕੇ ਸਾਡੇ ਵਿਚ ਇਸ਼ਨਾਨ ਕਰੇ ਤੇ ਸਾਡੀ ਮੈਲ ਕੱਟ ਦੇਵੇ। ਕਿਉਂਕਿ ਉਹ ਨਿਰਮਲ ਹੈ, ਨਿਰਮਲ ਨੂੰ ਮੈਲ ਨਹੀਂ ਲੱਗਦੀ, ਉਹ ਨਿਰਮਲ ਦੂਸਰਿਆਂ ਦੀ ਮੈਲ ਦੂਰ ਕਰਨ ਨੂੰ ਸਮਰੱਥ ਹਨ। ਕਹਿੰਦੇ ਤੀਰਥ ਆਪ ਮੈਲੇ ਨੇ। ਸਾਧੂਆਂ ਨੇ ਇਸ ਗੱਲ ਦੇ ਉੱਤੇ ਥੋੜੀ ਜਿੱਦ ਕਰੀ, ਕਹਿਣ ਲੱਗੇ ਨਹੀਂ ਮਹਾਰਾਜ, ਤੀਰਥਾਂ ਦਾ ਮਹਾਤਮ ਬੜਾ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ ਦੇ, ਤੇ ਤਾਂ ਨਿਰਮਲ ਕਰ ਦਿੰਦੀ ਹੈ, ਨਿਰਮਲ ਬੁੱਧੀ ਹੋ ਜਾਂਦੀ ਹੈ। ਕਹਿੰਦੇ ਅਸੀਂ ਤਾਂ ਨਹੀਂ ਮੰਨਦੇ। ਕਬੀਰ ਸਾਹਿਬ ਕੋਲ ਤੁੰਬੀ ਪਈ ਸੀ, ਕੌਲ ਤੁੰਬੀ, ਕਹਿਣ ਲੱਗੇ ਵੀ ਆ ਲੈ ਜਾਓ ਤੁਸੀਂ, ਤੇ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਨਲਾ ਕੇ ਲਿਆਇਓ ਤਾਂ ਕਿ ਇਹ ਪਵਿੱਤਰ ਹੋ ਜਾਵੇ। ਸਾਧੂ ਗਏ ਸਾਲ ਭਰ ਬਾਹਰ ਤੀਰਥਾਂ ਤੇ ਇਸ਼ਨਾਨ ਕਰਦੇ ਰਹੇ। ਜਿੱਥੇ ਜਾਂਦੇ ਸੀ ਤੂੰਬੀ ਨੂੰ ਮਲ ਮਲ ਕੇ ਨਲਾਉਂਦੇ ਸੀ। ਜਦੋਂ ਵਾਪਸ ਆ ਗਏ ਕਾਸ਼ੀ ਦੇ ਅੰਦਰ, ਕਬੀਰ ਸਾਹਿਬ ਕੋਲ ਲਿਆ ਕੇ ਤੂੰਬੀ ਮੋੜ ਕੇ, ਕਹਿੰਦੇ ਲਓ ਮਹਾਰਾਜ ਇਹ ਤਾਂ ਹੁਣ ਸ਼ੁੱਧ ਤੇ ਪਵਿੱਤਰ ਬਣ ਗਈ। ਹੁਣ ਤਾਂ ਇਹਦੇ ਦਰਸ਼ਨ ਵੀ ਪਵਿੱਤਰ ਨੇ ਕਿਉਂਕਿ ਇਹਨੇ 18 ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਬੀਰ ਸਾਹਿਬ ਕਹਿਣ ਲੱਗੇ ਫਿਰ ਐਸੀ ਪਵਿੱਤਰ ਨੂੰ ਤਾਂ ਸਾਰਿਆਂ ਨੂੰ ਵੰਡ ਕੇ ਦੇਣਾ ਚਾਹੀਦਾ। ਕਬੀਰ ਸਾਹਿਬ ਨੇ ਤੂੰਬੀ ਭੰਨ ਲਈ, ਥੋੜਾ ਥੋੜਾ ਪ੍ਰਸ਼ਾਦ ਸਾਰਿਆਂ ਦੇ ਹੱਥ ਤੇ ਰੱਖਤਾ। ਕਹਿੰਦੇ ਲਓ ਛਕੋ ਮਹਾਂਪੁਰਸ਼ੋ, ਇਹ ਤਾਂ ਬਹੁਤ ਪਵਿੱਤਰ ਚੀਜ਼ ਹੈ ਸਾਡੇ ਅੰਦਰ ਜਿਹੜੀ ਜਾਣੀ, ਕਿਉਂਕਿ 18 ਤੀਰਥਾਂ ਦਾ ਇਹਨੇ ਇਸ਼ਨਾਨ ਕਰਿਆ। ਹੁਣ ਜਿਹੜਾ ਮੂੰਹ ਚ ਪਾਉਂਦਾ ਹੈ ਤੂੰਬੀ ਪੌੜੀ ਪਈ ਹੈ, ਨਵੇਂ ਕੌੜ ਤੂੰਬਾ ਉਹਦਾ, ਉਸ ਵੇਲੇ ਕੋਈ ਖਾਂਦਾ ਨਹੀਂ। ਕਹਿਣ ਲੱਗੇ ਕੀ ਗੱਲ, ਤੁਸੀਂ ਖਾਂਦੇ ਨਹੀਂ ਭਾਈ? ਕਹਿੰਦੇ ਮਹਾਰਾਜ ਕੌੜੀ ਪਈ ਹੈ, ਤਾਂ ਖਾਧੀ ਨਹੀਂ ਜਾਂਦੀ। ਕਬੀਰ ਸਾਹਿਬ ਨੇ ਜਿਹੜੀ ਤੂੰਬੀ ਬਾਕੀ ਬਚਦੀ ਸੀ ਹੱਥ ਵਿਚ, ਉਹਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
68 ਤੀਰਥ ਨਾ ਕੇ ਤੂੰਬੀ ਅਜੇ ਵੀ ਰਹਿ ਗਈ, 68 ਤੀਰਥ ਨਾ
ਕੌੜਾਪਨ ਤਉ ਨਾ ਜਾਏ। ਕਹਿੰਦੇ ਅਜੇ ਵੀ ਕਲੱਥਣ ਨੀ ਜਾਈ ਸੰਤੋ, ਆਦਮੀ ਇਸ਼ਨਾਨ ਕਰ ਸਕਦਾ ਜਾ ਕੇ, ਤੀਰਥਾਂ ਦੇ ਦਰਸ਼ਨ ਕਰ ਸਕਦਾ, ਪਰ ਮਨ ਦੀ ਮੈਲ ਨੀ ਉਤਰਿਆ ਕਰਦੀ, ਉਹ ਤਾਂ ਹੋਰ ਲੱਭ ਜਾਂਦੀ ਹੈ। ਤੀਰਥ ਵਰ ਤਰ ਦਾਨ ਕਰ ਮਨਵੇਂ ਧਰੇ ਗੁਮਾਨ, ਗੁਮਾਨ ਦੀ ਮੈਲ ਲੱਗ ਜਾਂਦੀ ਹੈ, ਹੋਰ ਮੈਲਾ ਹੋ ਜਾਂਦਾ। ਸੋ ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਮੈਲਾ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਨੂੰ ਧੋਈ ਜਾ ਚਾਹੇ ਹਜ਼ਾਰਾਂ ਵਾਰੀ ਤੀਰਥਾਂ ਚ ਜਾ ਕੇ ਨਾ ਲੈ, ਮਨ ਤਾਂ ਉੱਥੇ ਦਾ ਉੱਥੇ ਰਹਿੰਦਾ ਨਾ, ਇਹ ਤਾਂ ਬਦਲਦਾ ਨਹੀਂ ਹੈ। ਖੇਚਲ ਕਰਕੇ ਚਲੇ ਜਾ, ਪਹਾੜਾਂ ਚਲੇ ਜਾ, ਬਦਰੀ ਨਰੈਣ ਜਾ ਕੇ ਨਾ ਲੈ, ਬਰਫ਼ ਦੇ ਪਾਣੀਆਂ ਚ ਨਾ ਲੈ, ਅਮਰਨਾਥ ਦੀ ਗੁਫਾ ਚਲਿਆ ਜਾ, ਮਨ ਦਾ ਨੀ ਫਰਕ ਪਿਆ ਕਰ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝਾ ਕੋਈ, ਇਹ ਤਾਂ ਭਰਮ ਨੇ ਭੁਲਾਇਆ ਹੋਇਆ, ਭਰਮ ਨੇ ਮੈਲਾ ਕਰਿਆ ਹੋਇਆ। ਪੰਜ ਕਿਸਮ ਦੇ ਭਰਮ ਨੇ ਜਿਹਦੇ ਨਾਲ ਮਨ ਮੈਲਾ, ਤੇ ਉਹਦਾ ਇਲਾਜ ਮਹਾਰਾਜ ਕਹਿੰਦੇ ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਹ ਕੋ ਇਹ ਨਿਧਾਨ। ਬਾਕੀ ਜਿਹੜੇ ਕਰਮ ਨੇ ਕਹਿੰਦੇ ਸਿੱਧਾਂ ਕੇ ਆਸਨ ਜੇ ਸਿੱਖੈ, ਇੰਦਰੀ ਬਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ। ਸਿੱਧਾਂ ਵਾਲੇ 84 ਆਸਨ ਕਰ ਲੈ, ਤਪ ਕਰ ਲੈ, ਇੰਦਰੀਆਂ ਨੂੰ ਬਸ ਵਿੱਚ ਕਰ ਲੈ, ਕਹਿੰਦੇ ਮਨ ਦੀ ਮੈਲ ਫੇਰ ਵੀ ਨਹੀਂ ਉਤਰਦੀ, ਹਉਮੈ ਦੀ ਮੈਲ ਲੱਗੀ ਹੋਈ ਨਹੀਂ ਜਾਂਦੀ ਕਿਸੇ ਨਾਲ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸ਼ਰਨ ਆਏ, ਪੂਰਾ ਸਮਰੱਥ ਗੁਰੂ ਮਿਲ ਜਾਵੇ, ਉਹਦੀ ਸ਼ਰਨ ਇਹਨੂੰ ਪ੍ਰਾਪਤ ਹੋ ਜਾਵੇ। ਭੰਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਜਦੋਂ ਸਤਿਗੁਰੂ ਨੂੰ ਮਿਲਿਆ, ਸਤਿਗੁਰੂ ਪਹਿਲਾਂ ਇਹ ਕਹਿੰਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾਸ, ਹੋ ਸਮਨ ਕੀ ਰੇਣਕਾ ਤੋ ਹਮਾਰੇ ਪਾਸ। ਪਹਿਲਾਂ ਮਰਨਾ ਕਬੂਲ ਕਰ ਲੈ, ਹੰਗਤਾ ਦੀ ਜ਼ਿੰਦਗੀ ਚੋਂ ਮਰ ਜਾ, ਹੰਗਤਾ ਦੇ ਮਮਤਾ ਚੋਂ, ਤੇ ਆਤਮ ਭਾਵ ਦੇ ਵਿੱਚ ਜਿਉਂਦਾ ਹੋ ਜਾ। ਕਹਿੰਦੇ ਜਦੋਂ ਸਤਿਗੁਰੂ ਨੂੰ ਮਿਲਦਾ ਫਿਰ ਗੁਰ ਕਾ ਸ਼ਬਦ ਫਿਰ ਜੀਵ ਹੈ ਕੋਈ, ਗੁਰੂ ਦੇ ਸ਼ਬਦ ਨਾਲ ਜਿਉਂਦਾ ਹੁੰਦਾ, ਮਮਤਾ ਕੀ ਮਲ ਉਤਰੈ ਇਹ ਮਨ ਅੱਛਾ ਹੋਏ। ਇਹ ਮਮਤਾ ਦੀ ਮਲ ਇਸ ਤਰ੍ਹਾਂ ਨਾਲ ਉਤਰਦੀ ਹੈ ਤੇ ਮਨ ਦੀ ਮੈਲ ਧੋ ਜਾਂਦੀ। ਸੋ ਮਹਾਰਾਜ ਕਹਿੰਦੇ ਭਾਈ ਗੁਜਰ ਜੀ, ਬਾਣੀ ਜਿਹੜੀ ਹੈ ਭਰੀ ਹੈ ਮਤ ਪਾਪਾਂ ਕਹਿ ਸੰਗ, ਇਹ ਤੁਸੀਂ ਪੜੋਗੇ। ਕਹਿੰਦੇ ਮਤ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਹੋਈ, ਉਹ ਧੋਪੈ ਨਾਵਾਂ ਕੇ ਰੰਗ, ਨਾਮ ਦੇ ਪਿਆਰ ਵਿੱਚ ਆ ਕੇ ਜਦੋਂ ਤੂੰ ਨਾਮ ਜਪੇਗਾ ਪ੍ਰਭੂ ਦੇ ਪਿਆਰ ਵਿੱਚ ਆ ਕੇ, ਫਿਰ ਉਹ ਮੈਲ ਧੋਤੀ ਜਾਣੀ। ਸੋ ਇਹ ਜੋ ਬਾਣੀ ਹੈ ਇਹ ਸਾਰੇ ਸੰਕਟਾਂ ਦਾ ਨਾਸ਼ ਕਰਦੀ ਹੈ, ਸਾਰੀਆਂ ਕਾਮਨਾ ਪੂਰੀਆਂ ਕਰਦੀ ਹੈ, ਜੰਮਣ ਮਰਨ ਦੀ ਚਿੰਤਾ ਇਹਦਾ ਖਾਤਮਾ ਕਰਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ
ਬਾਣੀ ਤੁਰ ਆਈ ਦੁਖੜੇ ਦੂਰ ਕਰ,
ਸਗਲੀ ਚਿੰਤਾ ਮਟਾਈ, ਸਾਰੀਆਂ ਚਿੰਤਾ ਸਾਰਿਆਂ ਦੁੱਖਾਂ ਦਾ ਖਾਤਮਾ ਕਰਦੀ ਹੈ, ਸਾਰੇ ਕਲੇਸ਼ਾਂ ਦਾ ਖਾਤਮਾ ਕਰਦੀ ਹੈ, ਕਿਉਂਕਿ ਧੁਰਦੀ ਬਾਣੀ ਹੈ। ਆਪ ਨਿਰੰਕਾਰ ਦੇ ਦੇਸ਼ ਤੋਂ ਆਈ। ਬਹੁਤ ਸਾਰਿਆਂ ਦਾ ਪ੍ਰੇਮੀਆਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਧੁਰ ਦਰਗਾਹ ਤੋਂ ਆ ਗਈ। ਸਾਧ ਸਿੰਘ ਜੀ ਪਹਿਲਾਂ ਮਹਾਰਾਜ ਫਰਮਾਨ ਕਰਦੇ ਆ, ਭਾਈ ਗੁਰਦਾਸ ਜੀ ਖੋਲ ਕੇ ਦੱਸਦੇ ਨੇ ਉਸ ਨੂੰ ਕਿ ਨਿਰੰਕਾਰ ਅਕਾਰ ਕਰ ਏਕ ਅੰਕਾਰ ਅਪਾਰ ਸਿਵਾਏ। ਜਦੋਂ ਨਿਰੰਕਾਰ ਜੀ ਨੇ ਆ ਸ੍ਰਿਸ਼ਟੀ ਨੂੰ ਸਾਜਣਾ ਸੀ, ਉਸ ਵੇਲੇ ਆਪ ਦਾ ਨਾਮ ਜਿਹੜਾ ਸੀ ਉਹ ਏਕ ਅੰਕਾਰ ਪਿਆ। ਏਕ ਅੰਕਾਰੋਂ ਸ਼ਬਦ ਧੁਨ, ਓਂਕਾਰ ਅਕਾਰ ਪਾਇਆ, ਏਕ ਅੰਕਾਰ ਤੋਂ ਸ਼ਬਦ ਧੁਨ ਹੋਈ। ਉਹ ਜੋ ਸ਼ਬਦ ਧੁਨ ਹੈ ਉਸ ਸ਼ਬਦ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਤਾ। ਸ਼ਬਦ ਦੇ ਉਪਤ ਸ਼ਬਦ ਦੇ ਪਰ ਲੋ, ਉਹਦੇ ਨਾਲ ਉਤਪਤੀ ਹੁੰਦੀ ਹੈ, ਉਹਦੇ ਨਾਲ ਇਹ ਪਰਲੋ ਹੁੰਦੀ। ਓਂਕਾਰ ਬਰਮਾ ਉਤਪਤ, ਓਂਕਾਰ ਕੀ ਆ ਜਨ ਚਿਤ, ਸਾਰੀਆਂ ਚੀਜ਼ਾਂ ਓਂਕਾਰ ਸ਼ਬਦ ਨਾਲ ਹੋਈਆਂ ਤੇ ਓਂਕਾਰ ਦੇ ਬੇਅੰਤ ਰੂਪ ਧਾਰਨ ਕਰੇ। ਇੱਕ ਸ਼ੁੱਧ ਰੂਪ ਜਿਹੜਾ ਹੈ ਓਂਕਾਰ ਦਾ, ਆ ਜਿਹੜੇ ਸਾਡੇ ਸਰੂਪ ਨੇ ਇਹ ਸ਼ੁੱਧ ਬਣ ਗਏ, ਕਿਉਂਕਿ ਇਹਦੇ ਚ ਪ੍ਰਕਿਰਤੀ ਦੇ ਤਿੰਨ ਗੁਣ ਰਲ ਗਏ, ਰਜੋ ਗੁਣ, ਤਮੋ ਗੁਣ, ਸਦੋ ਗੁਣ। ਇਹ ਸਦੋ ਗੁਣ ਦੇ ਉੱਤੇ ਅਤੁਰੀਆ ਅਤੀਤ, ਅਤੀਤ ਤਿਰਗੁਣ ਅਤੀਤ ਕਹਿੰਦੇ ਨੇ ਇਸ ਨੂੰ। ਉਹ ਤਿਰਗੁਣ ਅਤੀਤ ਤਾਂ ਜਿਹੜੀ ਅਵਸਥਾ ਉਹ ਸ਼ੁੱਧ ਹੈ, ਜਿਹੜੀ ਤਿੰਨ ਗੁਣੀ ਮਾਇਆ ਦੇ ਨਾਲ ਰਲ ਕੇ ਉਹ ਸ਼ੁੱਧ ਹੋ ਗਈ। ਇਹ ਜਿਹੜੀ ਬਾਣੀ ਹੈ ਓਂਕਾਰ ਚੋਂ ਆਈ ਹੋਈ, ਪ੍ਰਥਮ ਓਂਕਾਰ ਤਿੰਨ ਕਾ ਸੋ ਧੁਨ ਪੂਰ ਜਗ ਧਮੋਰਾ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਪਹਿਲਾ ਸ਼ਬਦ ਨਿਰੰਕਾਰ ਨੇ ਦੱਸਿਆ ਤਾਂ ਜਾ ਨਹੀਂ ਸਕਦਾ ਵੀ ਕੀ ਕਿਸ ਤਰ੍ਹਾਂ ਦੀ ਧੁਨ ਹੈ, ਲੇਕਿਨ ਓਂਕਾਰ ਦੇ ਨਾਲ ਰਲਦਾ ਮਿਲਦਾ। ਉਹ ਧੁਨ ਸਾਰੇ ਸੰਸਾਰ ਦੇ ਅੰਦਰ ਪੂਰਨ ਹੋਈ ਹੈ। ਜਦੋਂ ਸੁਰਤੀ ਉਸ ਧੁਨ ਦੇ ਅੰਦਰ ਜੁੜ ਜਾਂਦੀ ਹੈ, ਉਸ ਵੇਲੇ ਨਿਰੰਕਾਰ ਦੇ ਨਾਲ ਸੁਰਤੀ ਜਾ ਜੁੜਦੀ ਹੈ। ਨਿਰੰਕਾਰ ਤੋਂ ਫਿਰ ਜਿਹੜੀ ਬਾਣੀ ਆਉਂਦੀ ਹੈ ਨਾ, ਉਹ ਫਿਰ ਅੱਖਰਾਂ ਦੇ ਵਿੱਚ ਆ ਕੇ ਪ੍ਰਗਟ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਜੋ ਸਰੂਪ ਹੈ ਬਿਲਕੁਲ ਸ਼ੁੱਧ ਸਰੂਪ ਹੈ ਬਾਣੀ ਦਾ, ਨਿਰੰਕਾਰ ਦੀ ਆਪਣਾ ਹੀ ਪ੍ਰਗਟਾਵਾ ਹੈ। ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਨਿਰੰਕਾਰ। ਵਾਹਿਗੁਰੂ ਜੀ ਆਪ ਇਹ ਅੱਖਰਾਂ ਦੇ ਵਿੱਚ ਪ੍ਰਗਟ ਹੋ ਕੇ ਬੋਲ ਰਹੇ। ਸੋ ਜਦੋਂ ਇਹਨੂੰ ਅਸੀਂ ਪੜ੍ਹਦੇ ਹਾਂ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ, ਕਹਿੰਦੇ ਸੱਚੀ ਗੱਲ ਅਸੀਂ ਤੁਹਾਨੂੰ ਦੱਸਦੇ ਹਾਂ। ਸੋ ਮਹਾਰਾਜ ਕਹਿਣ ਲੱਗੇ, ਭਾਈ ਇਸ ਤਰ੍ਹਾਂ ਤੂੰ ਬਾਣੀ ਨੂੰ ਪਿਆਰ ਦੇ ਨਾਲ ਸਮਝੀ, ਮੰਨੀ, ਫਿਰ ਉਹਨੂੰ ਫਿਰ ਮੰਨ ਕੇ ਜੀਵਨ ਦੇ ਅੰਦਰ ਕਮਾਈ, ਕਮਾਉਣ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਈ। ਸੋ ਅਗਲਾ ਜੋ ਹੈ ਕਰਮ ਉਹ ਅਸੀਂ ਤੈਨੂੰ ਦੱਸਦੇ ਹਾਂ ਕਿ ਸੰਸਾਰ ਦੇ ਅੰਦਰ ਚੰਦ ਦਿਨ ਰਹਿਣਾ। ਇੱਥੇ ਦੋ ਤਰ੍ਹਾਂ ਦੇ ਬੰਦੇ ਨੇ, ਚਾਰ ਤਰ੍ਹਾਂ ਦੇ ਵੈਸੇ ਲਿਖਿਆ, ਇੱਕ ਤਾਂ ਪਾਮਰ ਨੇ, ਇੱਕ ਵਿਸ਼ਈ ਨੇ ਜਿਨ੍ਹਾਂ ਨੂੰ ਭੋਗੀ ਕਹਿੰਦੇ ਨੇ, ਇੱਕ ਜਗਿਆਸੂ ਨੇ ਤੇ ਇੱਕ ਮੁਕਤ ਆਤਮਾਵਾਂ ਨੇ। ਜਿਹੜੇ ਤਾਂ ਪਾਮਰ ਨੇ ਉਹ ਪਰਮੇਸ਼ਰ ਵੱਲ ਲੱਗਦੇ ਹੀ ਨਹੀਂ, ਉਹਨਾਂ ਨੂੰ ਤਾਂ ਸੋਝ ਹੀ ਨਹੀਂ ਹੈ। ਪਸ਼ੂਆਂ ਨਾਲੋਂ ਥੋੜੀ ਜਿਹੀ ਬਿਰਤੀ ਉੱਚੀ ਹੁੰਦੀ ਹੈ, ਲੇਕਿਨ ਪਰਮੇਸ਼ਰ ਦੀ ਬਿਰਤੀ ਨਹੀਂ ਹੋਣਾ ਚਾਹੁੰਦੀ ਦੁਨੀਆਂ ਦੀ ਹੋਈ, ਉਹ ਤਾਂ ਇਸ ਰਸਤੇ ਆਉਂਦੇ ਨੇ। ਦੂਸਰੇ ਹੁੰਦੇ ਨੇ ਵਾਸ਼ਨਾਵਾਂ ਦੇ ਬੰਨੇ ਹੋਏ ਬੰਦੇ, ਮੇਰਾ ਆਹ ਹੋ ਜਾਵੇ, ਮੇਰਾ ਆਹ ਹੋ ਜਾਵੇ, ਭੋਗਾਂ ਨੂੰ ਲੋਟਦੇ ਨੇ ਹਰ ਵਾਰ। ਉਹ ਜਿਹੜੇ ਭੋਗੀ ਨੇ ਪਹਿਲਿਆਂ ਨਾਲੋਂ ਚੰਗੇ ਨੇ, ਲੇਕਿਨ ਉਹ ਵੀ ਕੌਡੀਆਂ ਖਰੀਦਦੇ ਨੇ ਵੱਡੇ ਸ਼ਾਹ ਦੀ ਦੁਕਾਨ ਤੇ ਆ ਕੇ, ਜਿੱਥੇ ਲੱਭ ਭਰ ਭਰ ਕੇ ਮੋਤੀ ਦਿੰਦਾ, ਉਹ ਕੌਡੀਆਂ ਦੀ ਮੰਗ ਕਰ ਰਹੇ ਵੀ ਸਾਨੂੰ ਕੌਡੀਆਂ ਦੇ ਦਿਓ, ਕਿਉਂਕਿ ਸੋਝ ਹੀ ਨਹੀਂ ਉਹਨਾਂ ਨੂੰ। ਉਹ ਵਿਸ਼ਈ ਤੇ ਭੋਗੀ ਬੰਦੇ ਨੇ। ਤੀਸਰੇ ਹੈਗੇ ਜਗਿਆਸੂ, ਜਿਨ੍ਹਾਂ ਦੇ ਅੰਦਰ ਲਗਨ ਲੱਗ ਜਾਂਦੀ ਹੈ, ਜਗਿਆਸਾ ਆ ਜਾਂਦੀ ਹੈ, ਫਿਰ ਉਹ ਭਜਨ ਕਰਦੇ ਨੇ, ਗੁਰੂ ਵਾਲੇ ਬਣਦੇ ਨੇ, ਨਾਮ ਜਪਦੇ ਆ, ਸਤਸੰਗ ਚ ਆਉਂਦੇ ਨੇ ਤੇ ਫਿਰ ਕਮਾਈ ਕਰਦੇ। ਚੌਥੇ ਮਹਾਰਾਜ ਕਹਿੰਦੇ ਭਾਈ ਮੁਕਤ ਆਤਮਾ। ਸੋ ਇਵੇਂ ਜਿਵੇਂ ਇਹਨਾਂ ਦੇ ਜੀਵਨ ਵੱਖਰੇ ਵੱਖਰੇ ਨੇ, ਇਸੇ ਤਰ੍ਹਾਂ ਕਈ ਸਿਆਣਿਆਂ ਨੇ, ਸਵਾਮੀ ਰਾਮ ਤੀਰਥ ਨੇ ਇੱਕ ਥਾਂ ਲਿਖਿਆ ਦੱਸਿਆ ਅਮਰੀਕਾ ਦੇ ਅੰਦਰ ਕਿ ਚਾਰ ਕਿਸਮ ਦੇ ਬੰਦੇ ਨੇ। ਇੱਕ ਤਾਂ ਬੰਦੇ ਹੈਗੇ ਮੈਟਲ ਟਾਈਪ, ਜਿਵੇਂ ਮੈਟਲ ਧਾਤਾਂ ਨੇ ਜਿਹੜੀਆਂ, ਇਹਦਾ ਪ੍ਰਮਾਣੂ ਇੰਨਾ ਠੋਸ ਹੁੰਦਾ ਹੈ, ਬਹੁਤ ਨੇੜੇ ਘੁੰਮਦਾ। ਦੂਸਰੇ ਨੇ ਵੈਜੀਟੇਬਲ ਟਾਈਪ, वेजिटेबल वाले जेड़े ने नेड़े नेड़े बेल चढ़ जाती है, दूर नहीं बहती जाती, छोटा जा सर्कल होंगे। तीसरे एनिमल टाइप ने, एनिमल टाइप जेड़े बंदे ने वो अपनी जात नू, अपने गोत नू, अपनी अपने धर्म नू, इहनू तां चंगा कहणगे, बाकी सब नू माड़ा कहणगे। कहिंदे उही पशुआं वर्गे हुंदे ने, मझां मझां नू पसंद करदियां, गाईआं गाईआं नू, भेड़ां भेड़ां नू, बकरियां बकरियां नू। बकरी नू मझ च लिया के बंदो मझां च, उहदा जीए नहीं लगदा, बकरियां च लगू। ये कहते सारे एनिमल टाइप बंदे। चौथे होंगे ने मून टाइप। मून जिवें धरती दे दुआले घूमदा है, वह इस तरह दुनिया का भला लोचते ने। उन्हां च दो कैटेगरियां ने, एक तां देश भगत होंदे ने, जिहड़ा देश भगत है वह अपने देश का तां भला लोचता है, दूए देश का भला नहीं लोचता। एक होंदे ने इह तों सुपरमैन, वह सारी सृष्टि का भला लोचते। सो महाराज कहते दो किस्म के विच वंडे जांदे ने, एक तां उह ने जिहड़े अपने वास्ते जांदे ने, दूसरा चाहे उन्हां कोल मरी जावे उन्हां ने ध्यान नहीं देना। दूसरी कैटेगरी यो है जिहड़ी परमेशर नूं पाउंदी है, उह ने जिहड़े अपने वास्ते जिउंदे ने लेकिन बहुता दूसरे वास्ते जिउंदे ने, दूसरे का कम करदे ने, दूसरे की सेवा करदे ने, दूसरे नूं सुख देण वास्ते जिउंदे। सो इहदे वास्ते भाई परोपकार करना पैंदा। जिहड़ा परोपकारी है बंदगी करदा है प्रभु को, सिमरे से परोपकारी। ब्रह्म ज्ञानी परोपकार महा, जदों ब्रह्म ज्ञान प्राप्त होंदा फिर उहदे अंदर चश्मा चलदा है परोपकार। सो महाराज कहिंदे सेवा करके, प्रभु की सेवा करी, वाहिगुरु की सेवा, गुरु की सेवा, बेअंत किस्म की सेवा। वाहिगुरु की सेवा वह करदा जिहड़ा सारी सृष्टि नूं परमेशर का रूप जानदा है, ते इत्थे पहुंच नहीं पैण देनी चाहुंदा। वो ये चाहुंदा कि दुनिया सुखी रहे, शांति विच रहन, जिस काम नूं करन वास्ते है उस काम की इन्हां नूं सोझी होवे। सो महाराज कहिंदे सेवा भाई तूं करेगा तां दरगाह दे विच जाके तैनूं मान की प्राप्ति होएगी।
दरगे मान पावेगा प्रभ जी दी सेवा करके, दरगे मान पावेगा प्रभ जी दी सेवा करके,
दरगे वैसण पाई कौ नानक वाहर राई। कहते देख प्रेमिया सेवा करी प्रभु की, हर सत निरंजन सद सेव मन मेरे, जित हर दरगे पावे तू मान। दरगाह दे विच तैनू मान प्राप्त होगा सेवा कर। सदा सदा सो सेवी है जो सब में रहा समाए, अबर दूजा क्यों सेवी है जमै ते मर जाए। प्रभु का रूप जान के सब की सेवा कर, फिर दरगाह च मान पाएगा। महात्मा बुद्ध ਜਦੋਂ ਪ੍ਰਾਪਤੀ ਹੋ ਗਈ ਆਪ ਨੂੰ ਤੇ ਬਹੁਤ ਦੁਨੀਆਂ ਚ ਮਸ਼ਹੂਰ ਹੋ ਗਏ। ਉਸ ਵੇਲੇ ਜਦੋਂ ਸ਼ਹਿਰ ਦੇ ਵਿੱਚੋਂ ਲੰਘਿਆ ਕਰਦੇ ਸੀ ਤਾਂ ਰਸਤੇ ਦੇ ਵਿੱਚ ਇੱਕ ਵੇਸ਼ਵਾ ਰਹਿੰਦੀ ਸੀ, ਬੜੀ ਚੰਚਲ ਵਿੱਤੀ ਦੀ ਸੀ, ਸਾਧੂ ਮਹਾਂਪੁਰਸ਼ਾਂ ਉੱਤੇ ਵੀ ਕਟਾਕਸ਼ ਕਰਦੀ ਰਹਿੰਦੀ ਸੀ। ਜਦੋਂ ਮਹਾਤਮਾ ਜੀ ਕੋਲ ਦੀ ਲੰਘੇ, ਸਾਹਮਣੇ ਆਈ, ਕਹਿਣ ਲੱਗੀ, ਮਹਾਂਪੁਰਸ਼ ਸਾਡੇ ਘਰ ਵੀ ਤੁਸੀਂ ਚਰਨ ਪਾ ਦਿਆ ਕਰੋ, ਦੁਨੀਆਂ ਆਉਂਦੀ ਹੈ ਤੁਸੀਂ ਵੀ ਆ ਜਾਓ। ਮਹਾਤਮਾ ਜੀ ਕਹਿਣ ਲੱਗੇ ਬੀਬੀ ਆਵਾਂਗਾ, ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਇਆ ਉਦੋਂ ਮੈਂ ਤੇਰੇ ਕੋਲ ਜ਼ਰੂਰ ਆਵਾਂਗਾ। 10-15 ਵਾਰੀ ਕਿਹਾ, 20 ਵਾਰੀ ਕਿਹਾ, ਜਦੋਂ ਜਾਣ ਇੱਕੋ ਹੀ ਗੱਲ ਕਹੀ। ਸਮਾਂ ਬੀਤਦਾ ਗਿਆ, ਹੀਰੋ ਜੋ ਵੇਸ਼ਵਾ ਸੀ ਆਪਣੇ ਪਾਪ ਕਰਮਾਂ ਦੇ ਸਦਕੇ ਉਸ ਨੂੰ ਕੋਲ ਹੋ ਗਿਆ, ਸੁੰਦਰਤਾ ਉਹਦੀ ਖਤਮ ਹੋ ਗਈ, ਦੁੱਖਾਂ ਚ ਪੈ ਗਈ, ਕੋਈ ਸਾਥੀ ਨਾ ਰਿਹਾ, ਕੱਲੀ ਨੂੰ ਬਾਹਰ ਕੱਢ ਦਿੱਤਾ, ਗੰਦੇ ਥਾਂ ਰੂੜੀਆਂ ਦੇ ਉੱਤੇ ਚੱਕ ਕੇ ਸੁੱਟ ਦਿੱਤੀ, ਕੋਈ ਨੇੜੇ ਨਾ ਜਾਵੇ। ਜਿਹੜੇ ਜਾਂਦੇ ਸੀ ਨੱਕ ਬੰਦ ਕਰਕੇ ਲੰਘੇ ਜਾਣ, ਵੀ ਆਹ ਦੇਖੋ ਪਾਪ ਕਰਮ ਦਾ ਫਲ ਭੋਗ ਰਹੀ ਹੈ। ਹੁਣ ਮਹਾਤਮਾ ਦਾ ਤੇ ਦੁਨੀਆਂ ਦਾ ਤਾਂ ਹੋਰ ਤਰ੍ਹਾਂ ਦਾ ਖਿਆਲ ਹੁੰਦਾ, ਉਹਨਾਂ ਦਾ ਖਿਆਲ ਹੋਰ ਹੈ, ਦੁਨੀਆਂ ਦਾ ਹੋਰ ਹੈ। ਦੁਨੀਆਂ ਉੱਗਣ ਦੇਖਦੀ ਹੈ ਤੇ ਖੁਸ਼ ਹੁੰਦੀ ਹੈ ਵੀ ਇਹਨੂੰ ਬਦਲਾ ਮਿਲ ਗਿਆ, ਲੇਕਿਨ ਜਿਹੜੇ ਮਹਾਤਮਾ ਨੇ ਉਹਨਾਂ ਦੇ ਬਾਰੇ ਤਾਂ ਇਸ ਤਰ੍ਹਾਂ ਦਾ ਫਰਮਾਨ ਆਉਂਦਾ,
ਔਗਣ ਸਭ ਮਚਾਏ ਕੇ ਪਿਆਰੇ ਪਾਰੇ ਉਪਕਾਰ ਕਰੇ, ਔਗਣ ਸਭ ਮਚਾਏ ਕੇ ਪਿਆਰੇ ਪਾਰੇ ਉਪਕਾਰ ਕਰੇ।
ਮਹਾਂਪੁਰਸ਼ਾਂ ਦਾ ਖਿਆਲ ਸੰਸਾਰ ਨਾਲੋਂ ਵੱਖਰਾ ਹੁੰਦਾ। ਗੁਰੂ ਅਰਜਨ ਸਾਹਿਬ ਮਹਾਰਾਜ, ਲਾਹੌਰ ਸ਼ਹਿਰ ਦੇ ਅੰਦਰ ਬਿਮਾਰੀ ਫੈਲ ਗਈ, ਪਲੇਗ ਫੈਲ ਗਈ, ਕੋਈ ਮੁਰਦਿਆਂ ਨੂੰ ਚੱਕਣ ਵਾਲਾ ਨਾ ਰਿਹਾ। ਗੁਰੂ ਮਹਾਰਾਜ ਨੇ ਜਾ ਕੇ ਉੱਥੇ ਹੀ ਲਾਹੌਰ ਦੇ ਅੰਦਰ ਨਿਵਾਸ ਕਰ ਲਿਆ। जिन्ना चर बीमारी रही देखिया नहीं कि इस्लाम वाला है, इस्लाम वाला मर गया चाके कबर खोदनी है, हिंदू मर गया उसका संस्कार करना, धर्म नहीं देखिया उस वेले परोपकार करने वास्ते किसी का हुक्म नहीं विचारिया। गुरु नौवें पातशाह ने किसी का हुक्म नहीं विचारिया, उन्होंने वो भी तो सी है जिन्होंने गुरु अर्जन पातशाह तत्तियां तवियां ते बिठाया है, उन्होंने पुकार करी महाराज जंजू की ते तिलक की इलाज रख लो ये खत्म हो जूगा, तिलक जंजू ता का प्रभ राखा कीनो बड़ो कलू मैं सर। गुरु दसवें पातशाह लिखते हैं कि गुरु महाराज ने तिलक ते जंजू की राखी करने वास्ते अपना बलिदान देता, हालांकि आप जंजू नूं कहंदे सी दया कपाह संतोख सूत जत गंढी सत वट ए जनेऊ जी का है ता पांडे कत। इस जंजू नूं धागे नूं प्रवान नहीं सी करिया महाराज, कहंदे ये ता जल जांदा है दरगाह च नाल नहीं जांदा, उत्थे फिर जीव जिहड़ा बिना जंजू जाएगा उत्थे नाल किवें लै जांगे जंजू। रिटुअल नूं महाराज नहीं सी पसंद करदे, वह कहंदे सी अंदरले गुण इन्ने उच्चे होने चाहीदे आ, उन्हां नूं प्रतीक बना के तां पा लो लेकिन जे अंदर खोथा है तां पाया होया बोझ है तुहाडे गल च, लेकिन जदों जबरदस्ती लाउण लगे उस वेले पुकार सुनी उन्हां दी होई कहिंदे ठीक है बलिदान देता उस दी राखी करन वास्ते, परोपकार सी औगण नहीं कोई भी विचारिया। सो इसे तरह महाराज फरमान करते हैं कि साजन बंद सो मित्र सो हर नाम हिरदे दे औगुण सब मिटाए के परोपकार करे, मेरे सारे औगुण जरा कट दे ते परोपकार करे, मैनू ना देखे भी मैं कहा जा हो अपराधी गुनाहगार हो बेमुख मंदा चोर या जोहार हो पर कर जो हंगा निंदक दुष्ट हराम खोर ठग देष्ट गंदा काम क्रोध मत लो मो इनकार करन दा विश्वास घाती किरत गण मैं कोना रखंदा, एने औगुण मिटा के जिहड़ा मैनू नाम दे देवे कहिंदे वो मित्र है वो साजन वो कौन है वो गुरु है। सो परोपकार की जिंदगी जब तो गुरु महाराज ने गुरु नानक पातशाह आए ने आप परोपकार करते ने, आप जानते सी भी तिपालपुर के अंदर एक कोड़ी की आत्मा कुरला रही है, उस कोड़ी ने इन्ने पाप किए ने खसम पसार किए रस भोग तां उठ खलोए रोग रोग आउंदा ही तां ऐसा सिंह जे परमेश्वर नूं भुल्लदा, परमेश्वर ते भुल्लिया व्यापन सभे रोग ते माड़े तो माड़े कर्म करन दे नाल शरीर कोड़ी हो जाया करदा। गुरु नानक पातशाह उस शहर च आ जांदा, मरदाना थौंस मारदा बैठण वास्ते भी रात कट लांगे, जदों झाड़ू दे हटदा है देखते ने भी साढ़े घर के नेड़े ही झाड़ू दिता जा रहे, जदों खोल के बिछाउन लगता महाराज का आसन जदे आ जाते हैं कहते इत्थे नहीं बैठना अगे चलो, करते करते महाराज नूं 8-9 बज गए 10 रात दे, सारे पिंड के दुआले आप घूमे किसी ने बैठन नूं थौं ना दिता, अखीर महाराज कहण लगे क्यों भाई प्रेमी हो तुसीं सानूं उठाई तां जाने हो, कोई पिंड बसदा है शहर बसदा है जिथे सुगड़ बंदे रहिंदे होण सियाणे बंदे रहिंदे होण उन्हां नूं पता हुंदा वी कोई राही आएगा मुसाफर आएगा उन्हें रात कटनी है, थोड़े पिंड दे शहर दे अंदर कोई थां नहीं ऐसा जिथे कोई आके अभ्यागत ते मुसाफर रात कट लैण साधु महापुरश रात कट लैण, कहिंदे हैगी स्पैशल बनाई हुई जगह, कहिंदे शीश महल बनाया है तुहाडे वास्ते, इहो जिहे भी बंदे महाराज नूं मिले। महाराज कहते वो शीश महल की दस पा दो फिर असं उथे चले जाने, कहते यार डंडी जाती है सीधे चले जाओ नकली से उथे बनिया होया थोड़े वास्ते, कहते चल मर जाने चल दो मरंग कर दी अगे। गुरु महाराज तुरे जाते हैं, जदों नेड़े आए मरदाना कह लग्या महाराज इत तो कुछ गलिया सड़िया पे, कहते मरदानिया आई शीश महल है जिथे आप आने वास्ते, इत एक कोहड़ी पिया ते उहदी रूह जिहड़ी है कुरला रही है निरंकार दे फरियादां करदी है, अज आपां नूं निरंकार ने इत्थे ही भेजिया। सो महाराज उत्थे आसन लांदे महाराज मरदाना कहिंदा पातशाह मेरा तां नक नहीं सह सकदा ਇੰਨੀ ਬਦਬੂ ਆ ਰਹੀ ਹੈ, ਕਹਿੰਦੇ ਕੋਈ ਨਾ ਮਰਦਾਨਿਆ, ਥੋੜੀ ਦੇਰ ਤੋਂ ਬਾਅਦ ਇਹ ਬਦਬੂ ਆਉਣ ਤੇ ਆਪੇ ਹੀ ਹਟ ਜੂਗੀ। ਨੱਕ ਦੇ ਵਿੱਚ ਖਾਸੀਅਤ ਹੁੰਦੀ ਹੈ, ਬਦਬੂ ਵਾਲੇ ਥਾਂ ਕਾਫੀ ਦੇਰ ਰਹੋ, ਬਦਬੂ ਆਉਣ ਤੇ ਹੀ ਹਟ ਜਾਂਦੀ ਹੈ, ਇਮਿਊਨ ਹੋ ਜਾਂਦਾ। ਫਿਰ ਖੁਸ਼ਬੂਆਂ ਚ ਰਹਿਣਾ ਸ਼ੁਰੂ ਕਰਦਾ, ਖੁਸ਼ਬੂ ਆਉਣ ਤੇ ਹਟ ਜਾਂਦੀ ਹੈ। ਕਹਿੰਦੇ ਤੂੰ ਹਰੀ ਦਾ ਜਸ ਕਰ, ਆਪਾਂ ਸਰੀਰ ਚ ਨਹੀਂ ਰਹਿੰਦੇ, ਸਰੀਰ ਤੇ ਉੱਤੇ ਰਹਾਂਗੇ, ਫਿਰ ਬਦਬੂ ਕੌਣ ਲਏਗਾ। ਸਾਰੇ ਇੰਦਰੀਆਂ ਨੂੰ ਪਰਮੇਸ਼ਰ ਦੇ ਵੱਲ ਲਾ ਦੇ। ਜਦੋਂ ਹਰੀ ਦਾ ਜਸ ਕੀਤਾ ਆਪਣੇ, ਉਹ ਹੈ ਹੈ ਦੀ ਆਵਾਜ਼ ਬੰਦ ਹੋ ਗਈ, ਅੱਧੀ ਰਾਤ ਹੋ ਗਈ। ਮਹਾਰਾਜ ਨੇ ਉਸ ਦਿਨ ਵਿਸ਼ਰਾਮ ਨਹੀਂ ਕੀਤਾ, ਅੰਮ੍ਰਿਤ ਵੇਲਾ ਹੋਇਆ। ਕਹਿੰਦੇ ਮਰਦਾਨੇ ਹਲਟ ਗੇੜੀਏ, ਆਪਾਂ ਨਹਾਈਏ ਭਾਈ, ਕੁੰਡ ਹੈ ਕੋਈ? ਕਹਿੰਦੇ ਹਾਂ ਮਹਾਰਾਜ, ਕੁੰਡ ਹੈਗੀ। ਕਹਿੰਦੇ ਇਹ ਵੀ ਭਲਾ ਕਿਸੇ ਨੇ ਕਰਿਆ ਹੋਇਆ, ਕੁੰਡ ਤਾਂ ਬਣਾ ਦੀ, ਖੂਹ ਦੇ ਉੱਤੇ ਵੀ ਕੋਈ ਇਸ਼ਨਾਨ ਕਰ ਲੂ। ਭਾਈ ਵਾਲਾ, ਭਾਈ ਮਰਦਾਨਾ ਹਲਟ ਗੇੜਦੇ ਨੇ, ਕੁੰਡ ਭਰ ਲਈ, ਮਹਾਰਾਜ ਨੇ ਇਸ਼ਨਾਨ ਕਰਿਆ, ਦੋਹਾਂ ਨੇ ਕਰਿਆ। ਤੇ ਉਧਰੋਂ ਆਵਾਜ਼ਾਂ ਆਉਂਦੀਆਂ ਕਿ ਤੁਸੀਂ ਚੁੱਪ ਨਾ ਕਰੋ, ਤੁਹਾਡੇ ਤਾਂ ਕਲਾਮ ਦੇ ਅੰਦਰ ਕੋਈ ਤਾਸੀਰ ਸੀ ਜਿਸ ਨੂੰ ਸੁਣ ਸੁਣ ਕੇ ਹੀ ਮੇਰਾ ਦੁੱਖ ਦੂਰ ਹੋ ਗਿਆ, ਮੈਂ ਬਹੁਤ ਰਾਜ਼ੀ ਹੋ ਗਿਆ। ਉਸ ਤੋਂ ਬਾਅਦ ਮਹਾਰਾਜ ਜੀ ਸਵਾਇਆ ਧਿਆਨ ਚ ਬੈਠੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਦਿਨ ਚੜਿਆ, ਰੁੜਦਾ ਰੁੜਦਾ ਮਹਾਰਾਜ ਕੋਲ ਆ ਗਏ। ਕਹਿੰਦਾ ਪਾਤਸ਼ਾਹ, ਇੱਥੇ ਤਾਂ ਨੇੜੇ ਤੇੜੇ ਪੰਛੀ ਵੀ ਨਹੀਂ ਮੇਰੇ ਆਉਣ, ਕੋਈ ਤਰਸ ਖਾ ਕੇ ਮੈਨੂੰ ਰੋਟੀ ਦੇਵੇ ਤਾਂ ਬਾਂਸ ਨਾਲ ਬੰਨ ਕੇ ਡੱਬਾ ਟੀਨ ਦਾ, ਕਹਿੰਦਾ ਉਹ ਰੱਖ ਜਾਂਦੇ ਨੇ, ਬਾਂਸ ਨਾਲ ਇਹ ਚੱਕ ਕੇ ਪਰੇ ਕਰਕੇ ਉਹਦੇ ਚ ਪਾ ਜਾਂਦੇ ਨੇ, ਦੂਰੋਂ ਮਾਰਦੇ, ਮੇਰੇ ਤਾਂ ਕੋਲ ਕੋਈ ਨਹੀਂ ਆਉਂਦਾ। ਤੁਸੀਂ ਕਿੱਡੇ ਚੰਗੇ ਚੰਗੇ ਹੋ ਕਿ ਤੁਹਾਡੀ ਕਲਾਮ ਦੇ ਵਿੱਚ ਕਿੰਨਾ ਅਸਰ ਹੈ ਕਿ ਮੈਂ ਰਾਜ਼ੀ ਹੋ ਚੁੱਕਿਆ, ਤੇ ਕਿਰਪਾ ਕਰੋ ਮੇਰੇ ਨੂੰ ਰਾਜ਼ੀ ਕਰ ਦੋ। ਮਹਾਰਾਜ ਕਹਿੰਦੇ ਐ ਕਰ ਮਰਦਾਨਿਆ, ਕੱਪੜੇ ਲਾਓ ਇਹਦੇ। ਕੱਪੜੇ ਲਾਏ ਤੇ ਕੁੰਡ ਦੇ ਵਿੱਚ ਇਸ਼ਨਾਨ ਕਰਾਇਆ ਮਹਾਰਾਜ ਜੀ, ਜਿੱਥੇ ਆਪ ਇਸ਼ਨਾਨ ਕਰਿਆ ਸੀ, ਕਹਿੰਦੇ ਇੱਥੇ ਕਰਾ। ਹੱਥ ਲੱਗੇ ਹੋਣੇ ਨੇ, ਕੱਪੜੇ ਪਾਏ ਹੋਣੇ ਨੇ, ਹੋਰ ਦਿੱਤੇ ਹੋਣੇ ਨੇ, ਕੁੰਦਨ ਵਰਗਾ ਸਰੀਰ ਨਿਕਲਿਆ ਆ, ਖੂਬਸੂਰਤ ਨੌਜਵਾਨ ਨਿਕਲਿਆ। ਕਹਿੰਦੇ ਜਾ ਹੁਣ ਸ਼ਹਿਰ ਵਿੱਚ ਜਾ, ਦੱਸ ਉਹਨਾਂ ਨੂੰ ਜਾ ਕੇ। ਸ਼ਹਿਰ ਵਿੱਚ ਜਾਂਦਾ ਰੌਲਾ ਪਾਉਂਦਾ ਫਿਰਦਾ ਵੀ ਉਹ ਜਿਹੜੇ ਫਕੀਰ ਤੁਸੀਂ ਰਾਤ ਨੂੰ ਉਠਾਏ ਸੀ ਨਾ ਬੈਠਣ ਨੂੰ ਥਾਂ ਨਹੀਂ ਦਿੱਤਾ, ਉਹਨਾਂ ਦੀ ਕਲਾਮ ਸੁਣ ਕੇ ਮੈਂ ਰਾਜ਼ੀ ਹੋ ਗਿਆ। ਔਗਣ ਤਾਂ ਮਹਾਰਾਜ ਨੇ ਵਿਚਾਰਿਆ ਨਹੀਂ ਕੋਈ ਵੀ ਉਹਦਾ, ਵੀ ਇਹਨੇ ਪਾਪ ਕੀਤੇ ਨੇ, ਪਾਪਾਂ ਦਾ ਫਲ ਇਹਦਾ ਸਰੀਰ ਗਿਆ। ਸੋ ਇਹ ਸੇਵਾ ਹੈ ਪਰਮੇਸ਼ਰ ਦੀ, ਗੁਰੂਆਂ ਨੇ ਵੀ ਕੀਤੀ ਹੈ। ਗੁਰੂ ਘਰ ਦੇ ਅੰਦਰ ਪ੍ਰਧਾਨ ਹੈ, ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੇ ਦੇ, ਔਗਣ ਸਭ ਮਿਟਾਏ ਕਹਿ ਪਰ ਪੁਕਾਰ ਕਰੇ। ਤੇ ਗੁਰੂ ਦਸ਼ਮੇਸ਼ ਪਿਤਾ ਸਰਵਲੋਕ ਗ੍ਰੰਥ ਚ ਲਿਖਦੇ ਆ ਕਿ ਆਇਆ ਤਾਂ ਕਾ ਸਫਲ ਹੈ ਪਰ ਪੁਕਾਰੀ ਹੋਏ ਦੁੱਖ ਸਹੇ ਸ੍ਰੀ ਆਪਣੇ ਸੁਖਦਾਈ ਸਭ ਕੋਏ। ਕਹਿੰਦੇ ਜਿਹੜਾ ਆਪਣੇ ਸਿਰ ਤੇ ਦੁੱਖ ਸਹਿ ਕੇ ਦੂਸਰਿਆਂ ਨੂੰ ਸੁੱਖ ਦਿੰਦਾ, ਕਹਿੰਦੇ ਉਹਦਾ ਆਉਣਾ ਸਫਲ ਹੁੰਦਾ। ਸੋ ਸਾਰ ਦੀ ਗੱਲ, ਤਤ ਦੀ ਗੱਲ ਲਿਖਦੇ ਨੇ ਕਿ ਸਾਰ ਮਹਾ ਸਿਮਰਨ ਸਤਨਾਮੋ, ਸਾਰੀਆਂ ਚੀਜ਼ਾਂ ਦਾ ਸਾਰ ਹੈ ਕਿ ਸਿਮਰਨ ਕਰਨਾ। ਕਰ ਮਹਾ ਕਰਬੋ ਉਪਕਾਰ, ਕੰਮ ਕਰਨ ਵਾਲੇ ਕੰਮਾਂ ਚੋਂ ਸਭ ਤੋਂ ਸ੍ਰੇਸ਼ਟ ਕੰਮ ਹੈ ਜਿਹੜਾ ਉਪਕਾਰ ਕਰਨਾ। ਇਨ ਦੋਨੋਂ ਮਨੁੱਖ ਤਨ ਤਿਕ ਇਨ ਬਿਨ, ਇਹਨਾਂ ਤੋਂ ਬਗੈਰ, ਇਹਨਾਂ ਦੋਨਾਂ ਤੋਂ ਬਗੈਰ ਜਿਹੜਾ ਮਨੁੱਖ ਦਾ ਤਨ ਹੈ, ਤਰਕਾਰ ਯੋਗ ਹੈ, ਸਮੋਂ ਬਿਤਾਣੇ ਲਖੈ ਨਾ ਸਾਰ। ਤੇ ਉਹ ਬੰਦਾ ਕਿਹਾ ਜਿਹਾ, ਕਹਿੰਦੇ ਪੂਛ ਸਿੰਘ ਬਿਨ ਪਸ਼ੂ ਜਨਮ ਤਿੰਨ, ਪੂਛ ਤੇ ਸਿੰਘਾਂ ਤੋਂ ਬਗੈਰ ਉਹਦਾ ਜਨਮ ਜਿਹੜਾ ਮਨੁੱਖ ਦਾ ਨਹੀਂ ਹੈ, ਜਿਹੜਾ ਆਪਣੇ ਵਾਸਤੇ ਜਿਉਂਦਾ। ਕਹਿੰਦੇ ਉਹਦਾ ਜਨਮ ਜਿਹੜਾ ਪਸ਼ੂ ਦਾ ਜਨਮ ਹੈ, ਆਏ ਬਾਦ ਬੀਚ ਸੰਸਾਰ ਝਗੜੇ ਕਰਨ ਵਾਸਤੇ, ਫਜ਼ੂਲ ਜਨਮ ਨੂੰ ਬਰਬਾਦ ਕਰਨ ਵਾਸਤੇ ਸੰਸਾਰ ਚ ਆਏ ਨੇ ਇਹ ਲੋਕ। ਅੰਤ ਸਮੇਂ ਯਮਦੂਤ ਕਹੇ ਦਿੜ, ਕਹਿੰਦੇ ਘੁੱਟ ਕੇ ਫੜ ਲੈਣਾ ਯਮਦੂਤਾਂ ਨੇ ਅੰਤ ਵੇਲੇ। ਝਰਤ ਗਮਨਾ ਦੋਏ ਕਰ ਚਾਰ, ਝੂਰਤ ਕਹਿੰਦੇ ਝੂਰਦਾ ਹੋਇਆ ਦੋਏ ਹੱਥ ਝਾੜਦਾ ਜਾਂਦਾ ਵੀ ਮੈਂ ਦੁਨੀਆਂ ਚ ਕੁਛ ਕਰਿਆ। ਕਲਮਲ ਕਰਨ ਅਨੇਕਨ ਰੀਤੀ, ਕੀਰਤਨ ਕਿਰਤ ਕਨ ਕੇ ਸਾਹਮਣਾ ਜਾਣ। ਸੋ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਗੁਜਰ ਦੇਖ, ਜਦ ਤੂੰ ਗਰੀਬ ਨੂੰ ਦੇਖੇ ਨਾ, ਦੇਖੋ ਗਰੀਬ ਕਾਜ ਕਰ ਦੀਜੈ, ਗਰੀਬ ਨੂੰ ਦੇਖ ਕੇ ਤੂੰ ਉਹਦਾ ਕੰਮ ਮੂੰਹ ਤੇ ਕਰ ਦਿਆ ਕਰ। ਬਹੁਤਿਆਂ ਕੋਲ ਪੈਸਾ ਨਹੀਂ ਹੁੰਦਾ, ਉਹ ਕਰਾਉਂਦੇ ਨਹੀਂ ਹੈ, ਤੂੰ ਐਸੇ ਗਰੀਬ ਦਾ ਕੰਮ ਮੁਫ਼ਤ ਕਰ ਦੀ, ਮੈਂ ਤਿਸ ਨਿਕਟ ਮਜੂਰੀ ਲੀਜੈ ਉਹ ਤੋਂ ਮਜੂਰੀ ਨਾ ਲਈ। ਗੁਰੂ ਨਿਮਿਤ ਕਰੋ ਜੁਤ ਪ੍ਰੀਤ, ਗੁਰੂ ਦੇ ਨਿਮਿਤ ਉਹ ਕੰਮ ਕਰ ਦਿਓ, ਸਾਡੇ ਕੋਲ ਪਹੁੰਚ ਜਾਏਗਾ ਜਦ ਤੂੰ ਗਰੀਬ ਦਾ ਕੰਮ ਮੁਫ਼ਤ ਕਰੇਗਾ। ਦਇਆ ਕਰੋ ਦੀਨਨ ਪਰਮੀਤ, ਜਿਹੜੇ ਦੀਨ ਨੇ ਦੁਖੀ ਨੇ ਉਹਨਾਂ ਦੇ ਉੱਤੇ ਦਇਆ ਕਰਿਆ ਕਰ। ਜੋ ਆਪਣੀ ਕਛ ਕਰੋ ਕਮਾਈ, ਜਿਹੜੀ ਤੂੰ ਆਪਣੀ ਕਮਾਈ ਕਰੇ ਮਿਹਨਤ ਕਰਕੇ, ਉਹਦੇ ਵਿੱਚ ਗੁਰੂ ਦਾ ਦਸਵਾਂ ਹਿੱਸਾ ਹੁੰਦਾ। ਗੁਰ ਹਿੱਤ ਦੇ ਦਸਵੰਧ ਬਣਾਈ, ਗੁਰੂ ਦੇ ਵਾਸਤੇ ਦਸਵੰਧ ਦੇ ਦਿਆ ਕਰ। ਹੁਣ ਕਿਸਾਨ ਹੈ ਜਿਹੜਾ 100 ਰੁਪਏ ਦੀ ਜੇ ਚੀਜ਼ ਵੇਚਦਾ ਹੈ ਤਾਂ 1 ਰੁਪਈਆ ਗੁਰੂ ਦੇ ਨਿਮਿੱਤ ਆਉਂਦਾ ਹੈ, ਕਿਉਂਕਿ ਦਸਵਾਂ ਹਿੱਸਾ ਉਹਨੂੰ ਬਚਦਾ ਹੈ। ਜਿਹੜਾ ਪੈਸਾ ਬਚਦਾ ਉਹਨੂੰ ਉਹਦੇ ਚ ਦਸਵਾਂ ਹਿੱਸਾ ਗੁਰੂ ਦਾ। ਦੁਕਾਨਦਾਰ ਹੈ, 100 ਰੁਪਈਆ ਵੱਟਦਾ, 25% ਪ੍ਰੋਫਿਟ ਲੈਂਦਾ। ਆਮ ਤੌਰ ਤੇ 35 ਵੀ ਲੈਂਦੇ ਨੇ, 50 ਵੀ ਲੈਂਦੇ ਨੇ, ਇੰਗਲੈਂਡ ਵਗੈਰਾ 100 ਦਾ 100 ਵੀ ਲੈਂਦੇ ਨੇ, ਪਰ ਉਹ ਖਰਚੇ ਕੱਢ ਕੇ ਉਸਨੂੰ 15% ਵੱਜਦਾ। 1.5 ਰੁਪਈਆ ਦੁਕਾਨਦਾਰ ਦਾ ਗੁਰੂ ਨਿਮਿੱਤ 100 ਰੁਪਏ ਦੀ ਵਰਤ ਚ ਹੁੰਦਾ। ਜਿਹੜਾ ਇਸ ਤਰ੍ਹਾਂ ਗੋਲਕਾਂ ਘਰਾਂ ਵਿਚ ਰੱਖਦੇ ਨੇ ਉਹਦੇ ਘਰ ਚ ਵਾਧਾ ਹੁੰਦਾ। ਜਿਹੜੇ ਗੁਰੂ ਦਾ ਵੀ ਖਾ ਜਾਂਦੇ ਨੇ ਉਹਨਾਂ ਦੇ ਘਰ ਵਿਚ ਫਿਰ ਹੌਲੀ ਹੌਲੀ ਦਲਿੱਦਰ ਆ ਜਾਂਦਾ, ਫਿਰ ਤੁਰੇ ਫਿਰਦੇ ਨੇ। ਬਾਬਾ ਜੀ ਬਰਕਤ ਨੀ ਪੈਂਦੀ ਘਰ, ਭਾਈ ਗੁਰੂ ਦਾ ਤਾਂ ਤੁਸੀਂ ਖਾਈ ਜਾਂਦੇ ਹੋ, ਬਰਕਤ ਕਿੱਥੋਂ ਆਵੇ। ਜੋ ਆਪਣੀ ਕਛ ਕਰੋ ਕਮਾਈ, ਗੁਰੂ ਹਿੱਤ ਦੇਹੋ ਦਸਵੰਧ ਬਣਾਈ, ਸਾਧਕ ਸਿੱਖ ਆਏ ਜੋ ਡੇਰੇ, ਜੋ ਕੋਈ ਬੰਦਗੀ ਕਰਨ ਵਾਲਾ ਡੇਰੇ ਆ ਜਾਵੇ। ਕਰੋ ਸੇਵ ਤਰ ਪ੍ਰੇਮ ਕਨੇਰੇ, ਜੇ ਉਹ ਲੇਟ ਵੀ ਆਇਆ ਨਾ, ਪ੍ਰਸ਼ਾਦਾ ਵੀ ਪੱਕ ਚੁੱਕਿਆ ਵਰਤ ਚੁੱਕਿਆ, ਫੇਰ ਵੀ ਪ੍ਰਸ਼ਾਦਾ ਬਣਾ ਕੇ ਉਸਦੀ ਸੇਵਾ ਕਰੋ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਦੇਖੋ ਭਾਈ ਧਰਮ ਦੀ ਕਿਰਤ ਕਰਨੀ ਹੈ, ਹਿਰਦੇ ਵਿਚ ਪ੍ਰੀਤੀ ਰੱਖਣੀ ਹੈ ਵਾਹਿਗੁਰੂ ਦੀ, ਤੇ ਨਾਮ ਦੇ ਨਾਲ ਚਿੱਤ ਜੋੜਨਾ, ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਚਿੱਤ ਪਰਮੇਸ਼ਰ ਦੇ ਨਾਮ ਵੱਲ ਲਾ।
ਚਿਤ ਹਰੀ ਦੇ ਨਾਮ ਨਾਲ ਲਾਈਏ, ਹੱਥੀ ਪੈਰੀ ਕੰਮ
ਦੇ ਨਾਲ ਸੇਵਾ ਕਰਨੀ ਹੈ, ਧਰਮ ਦੀ ਕਿਰਤ ਕਰਨੀ ਹੈ, ਤੇ ਮਨ ਦੇ ਅੰਦਰ ਪਰਮੇਸ਼ਰ ਦੀ ਯਾਦ ਹਰ ਵਕਤ ਜਾਰੀ ਰੱਖਣੀ। ਸੋ ਇਸ ਤਰ੍ਹਾਂ ਪਰਉਪਕਾਰ ਕਰਨਾ ਹੈ। ਮਹਾਤਮਾ ਬੁੱਧ ਤੁਰੇ ਜਾਂਦੇ ਨੇ, ਦੇਖਿਆ ਕਿ ਰੂੜੀਆਂ ਦੇ ਉੱਤੇ ਵੇਸ਼ਵਾ ਸਿੱਟੀ ਪਈ ਆ। ਕਦੇ ਆ ਕੇ ਬੋਲੀ ਮਹਾਤਮਾ ਜੀ ਮੇਰੇ ਕੋਲ ਵੀ ਆ, ਕਹਿੰਦੇ ਲੈ ਬੀਬੀ ਅਸੀਂ ਅੱਜ ਪੈਦਾ ਪੂਰਾ ਕਰਨਾ, ਅੱਜ ਤੇਰੇ ਕੋਲ ਆਉਣਾ, ਕਿਉਂਕਿ ਅੱਜ ਸਮਾਂ ਆ ਗਿਆ ਸਾਡਾ ਤੇਰੇ ਕੋਲ ਆਉਣ ਦਾ। ਮਹਾਤਮਾ ਨੇ ਕੱਪੜੇ ਦੇ ਨਾਲ ਦੇ ਜ਼ਖਮ ਸਾਫ ਕਰੇ, ਨਾਲਦਿਆਂ ਨੂੰ ਕਿਹਾ ਕਿ ਵਸਤਰ ਉਹ ਦੇ ਉੱਤੇ ਆਸ਼ਰਮ ਚ ਲੈ ਜਾਓ, ਜਾ ਕੇ ਸੇਵਾ ਕਰੀ ਉਹਦੀ। ਪਰਮੇਸ਼ਰ ਦੇ ਨਾਲ ਜੋੜੀ, ਔਗਣ ਸਾਰੇ ਕੱਢ ਦਿੱਤੇ। ਐਸਾ ਇਤਿਹਾਸ ਚਾਹੁੰਦਾ ਕਿ ਉਸ ਵੇਸ਼ਵਾ ਨੇ ਇੰਨਾ ਬੁੱਧ ਧਰਮ ਦਾ ਪ੍ਰਚਾਰ ਕਰਿਆ ਕਿ ਨਾ ਦਿਨੇ ਟਿਕੇ ਨਾ ਰਾਤ ਟਿਕੇ। ਉਹ ਪਰਵਕਾਰ ਕਰਕੇ ਅਧੂਰਾ ਨਹੀਂ ਛੱਡਦੇ, ਪਰਮੇਸ਼ਰ ਵੱਲ ਆਉਂਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਐਸਾ ਜੀਵਨ ਗੁਰਸਿੱਖ ਬਤੀਤ ਕਰੇ ਸਾਧੂਆਂ ਵਰਗ। ਸੋ ਭਾਈ ਮਹਾਰਾਜ ਜੀ ਨੇ ਫਰਮਾਨ ਕਰਿਆ, ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਤੁਸੀਂ ਰਹੋ। ਸੋ ਸਮਾਂ ਬੀਤਦਾ ਚਲਿਆ ਗਿਆ, ਸਤਸੰਗ ਚ ਆਉਂਦੇ ਨੇ, ਆ ਕੇ ਸੇਵਾ ਕਰਦੇ ਨੇ, ਗੁਰੂ ਮਹਾਰਾਜ ਦੇ ਬਚਨ ਸੁਣਦੇ, ਦਿਨ ਦਿਨ ਨਾਮ ਦੀ ਸੁਰਤ ਚੜ੍ਹਦੀ ਜਾਂਦੀ, ਰਸਨਾ ਨਾਲ ਨਾਮ ਜਪਦੇ ਜਪਦੇ ਸਵਾਸ ਤੇ ਆਇਆ, ਸਵਾਸ ਦਾ ਨਾਮ ਹਿਰਦੇ ਚ ਗਿਆ, ਹਿਰਦੇ ਦਾ ਨਾਭੀ ਚ ਗਿਆ, ਨਾਭੀ ਦਾ ਆਗਿਆ ਚੱਕਰ ਚ ਆਇਆ, ਉਪਾਸ਼ਨਾ ਦੇ ਦਰਜੇ ਚ ਆ ਗਏ। ਇਸ ਤਰ੍ਹਾਂ ਸੁਰਤ ਚੜ੍ਹਦੀ ਜਾਂਦੀ ਹੈ, ਅੰਦਰੋਂ ਨਰੋਆਪੁਣ ਆ ਗਿਆ, ਮੈਲ ਕੱਟੀ ਗਈ, ਜ਼ਿੰਦਗੀ ਮੌਤ ਦੀ ਸੋਝੀ ਆ ਗਈ ਕਿ ਗੁਰਸਿੱਖ ਤਾਂ ਮਰਿਆ ਹੀ ਨਹੀਂ ਕਰਦਾ। ਇੱਕ ਦਿਨ ਆਪ ਘਰ ਵਿੱਚ ਨੇ ਤੇ ਉੱਥੇ ਆਵਾਜ਼ ਆਈ ਬਰ ਕਿ ਭਾਈ ਗੁਜਰ ਦਰਵਾਜ਼ਾ ਖੋਲੋ, ਦਰਵਾਜ਼ਾ ਖੋਲੋ। ਦਰਵਾਜ਼ਾ ਖੋਲਿਆ ਤਾਂ ਕੀ ਦੇਖਦੇ ਨੇ, ਦੋ ਭਲੇ ਪੁਰਸ਼ ਉਸੇ ਪਿੰਡ ਦੇ ਜੋ ਸਾਧੂ ਸੀਗੇ, ਦੋਵੇਂ ਖੜੇ ਨੇ। ਯਾਦ ਆ ਗਿਆ ਕਿ ਇਹਨਾਂ ਨੂੰ ਤਾਂ ਫੜ ਕੇ ਲੈ ਗਈ ਸੀ ਪੁਲਿਸ। ਉਹਨਾਂ ਵੱਲ ਧਿਆਨ ਨਾਲ ਦੇਖਿਆ ਬਈ ਮਹਾਂਪੁਰਸ਼ ਮੇਰੇ ਮਨ ਚ ਬੜਾ ਆਉਂਦਾ ਸੀ ਵੀ ਤੁਹਾਨੂੰ ਬੇਗਨਾਹ ਨੂੰ ਫੜ ਲਿਆ। ਕਹਿੰਦੇ ਭਾਈ ਗੁਜਰ ਤੂੰ ਗੁਰੂ ਦਾ ਸਿੱਖ ਆਇਆ ਸੀ, ਜੇਲ੍ਹ ਚੋਂ ਤਾਂ ਆ ਗਏ ਕਿਸੇ ਨਾ ਕਿਸੇ ਤਰ੍ਹਾਂ, ਪਰ ਸਾਡੇ ਹੱਥ ਗੇੜੀਆਂ ਤੇ ਬੇੜੀਆਂ ਲੱਗੀਆਂ ਹੋਣ ਕਰਕੇ ਸਾਨੂੰ ਫੇਰ ਫੜ ਲਿਆ ਜਾਏਗਾ ਤੇ ਸਾਡੇ ਤੂੰ ਬੰਧਨ ਕੱਟ ਦੇ, ਅਸੀਂ ਆ ਬਿਆਸਾ ਪਾਰ ਚਲੇ ਜਾਵਾਂਗੇ। ਤੈਨੂੰ ਤਾਂ ਪਤਾ ਹੈ ਨਾ ਵੀ ਅਸੀਂ ਬੇਕਸੂਰ ਹਾਂ। ਕਹਿੰਦਾ ਹਾਂ ਮੈਨੂੰ ਪਤਾ ਹੈ ਤੁਸੀਂ ਬੇਕਸੂਰ ਹਾਂ, ਸੋ ਇਸ ਤਰ੍ਹਾਂ ਨਾਲ ਬੇਨਤੀ ਕਰਦੇ ਨੇ ਕੱਟਦੇ ਬੰਧਨ ਮੇਰੇ। Oh, my God. ਪਾਈ ਬੁਝੇ। ਅੱਜ ਨੇੜੇ ਤੇੜੇ ਕੋਈ ਬੰਦਾ ਨਹੀਂ ਜਿਹੜਾ ਇਹ ਹਿੰਮਤ ਕਰ ਸਕੇ ਕਿ ਸਾਡੀਆਂ ਹੱਥਕੜੀਆਂ ਤੇ ਬੇੜੀਆਂ ਕੱਢ ਦੇ। ਦੇਖ ਪ੍ਰਭ ਨਿਮਿਤ ਦੇਹੋ ਬੰਧਨ ਕਾਟ, ਤੁਝ ਕੋ ਹੋਏ ਨਾ ਜਮ ਕੀ ਬਾਤ। ਬੰਦਗੀ ਕਰਨ ਵਾਲੇ ਸੀ ਪੂਰੇ ਮਹਾਂਪੁਰਸ਼, ਕਹਿਣਗੇ ਸਾਨੂੰ ਬੇਗਨਾਹ ਨੂੰ ਫੜ ਕੇ ਅੰਦਰ ਦੇ ਦਿੱਤਾ, ਸਾਡੇ ਬੰਧਨ ਕੱਟ ਦੇ, ਤੂੰ ਆਪਣੇ ਗੁਰੂ ਵਾਸਤੇ ਵਾਹਿਗੁਰੂ ਵਾਸਤੇ ਕੱਟ ਦੇ। ਉਸ ਵੇਲੇ ਸੋਚਣਾ ਸ਼ੁਰੂ ਕਰਤਾ, ਥੋੜੀ ਦੇਰ ਸੋਚਦੇ ਨੇ ਕਿ ਮੈਂ ਜੇ ਬੰਧਨ ਕੱਟਦੇ, ਰਾਜਾ ਬੜਾ ਜ਼ਾਲਮ ਹੈ, ਇਹ ਫੜ ਕੇ ਮੈਨੂੰ ਕਿੰਨੀ ਕੁ ਸਜ਼ਾ ਦੇਵੇਗਾ, ਕੋਈ ਅੰਦਾਜ਼ੇ ਤੋਂ ਬਾਹਰ ਹੈ। ਲੇਕਿਨ ਨਾਲ ਦੀ ਨਾਲ ਹੌਸਲਾ ਕਰਦੇ ਹਾਂ ਕਿ ਮਨਾ, ਗੁਰੂ ਨੇ ਤਾਂ ਕਿਹਾ ਪਰਉਪਕਾਰ ਕਰੀ, ਤੇ ਫਿਰ ਇਹ ਬੇਗਨਾ ਬੰਦੇ ਨੇ ਦੋ ਨੇ, ਜੇ ਇਹਨਾਂ ਦੋ ਦੀ ਖਾਤਰ ਮੈਨੂੰ ਇਕੱਲੇ ਨੂੰ ਕੁਝ ਹੋ ਗਿਆ ਤਾਂ ਮੈਂ ਗੁਰੂ ਦੇ ਬਚਨ ਵਾਸਤੇ ਆਪਣਾ ਆਪ ਵਾਰੂੰਗਾ ਨਾ। ਇਸ ਤਰ੍ਹਾਂ ਮਨ ਨਾਲ ਗੱਲ ਕਰਦੇ ਨੇ,
ਕਿਤੇ ਢੋਲ ਨਾ ਜਾਈ ਵੇ ਮਨਾ ਮੇਰਿਆ, ਬਚਨ
ਜੇ ਮੈਂ ਹੱਥਕੜੀ ਤੇ ਗੇੜੀ ਕੱਟਦੀ, ਕੱਲ ਨੂੰ ਪੁਲਿਸ ਨੂੰ ਲੱਗ ਗਿਆ ਪਤਾ, ਫਿਰ ਕੀ ਹੋਏਗਾ ਮੇਰੇ ਨਾਲ? ਕਹਿੰਦੇ ਮੈਂ ਕਾਰਾਗਾਰ ਚ ਹੋਵਾਂ ਤੇ ਬੱਚਿਆਂ ਸਮੇਤ ਹੋਵਾਂਗਾ। ਦੂਸਰੇ ਪਾਸੇ ਗੁਰੂ ਦਾ ਬਚਨ ਖੜਾ ਹੈ ਕਿ ਬੇਗਨਾਹ ਦੀ ਮਦਦ ਕਰੀ, ਆਪਣੇ ਆਪ ਨੂੰ ਵਿਗਾੜ ਕੇ ਵੀ ਆਪਣਾ ਵਿਗਾੜ ਬਰਾਨਾ ਸੰਡ ਹੈ, ਆਪਣਾ ਵੀ ਜੇ ਵਿਗੜਦਾ ਦੂਸਰੇ ਦਾ ਠੀਕ ਹੁੰਦਾ, ਕਹਿੰਦੇ ਇਹ ਵੀ ਕਰਕੇ ਕਰ ਲੈਣਾ ਚਾਹੀਦਾ ਇਹ ਕੰਮ। ਸੋ ਉਸ ਵੇਲੇ ਸੁਣ ਕਰ ਸੁਖਚਿਓ ਹਿਰਦੇ ਵਿਸਾਲਾ, ਸੰਕੋਚ ਆ ਗਿਆ ਸੁਣਦੀ ਸਾਰ, ਜੇ ਮੁਝ ਜਾਣ ਲਏ ਮਹੀ ਪਾਲਾ, ਜੇ ਜਾਣ ਗਿਆ ਰਾਜਾ ਬਈ ਮੈਂ ਕੱਟੀਆਂ ਨੇ ਹੱਥਕੜੀਆਂ ਤੇ ਬੇੜੀਆਂ, ਗੱਤ ਲੈ ਸਗਰੋ ਪਰਿਵਾਰ, ਹੱਥਕੜੀਆਂ ਤੇ ਬੇੜੀਆਂ ਸਾਰੇ ਪਰਿਵਾਰ, ਬਾਲ ਬੱਚਿਆਂ ਨੂੰ, ਛੋਟੇ ਛੋਟਿਆਂ ਨੂੰ, ਪੋਤਿਆਂ ਨੂੰ, ਦੁੱਧ ਪੀਂਦਿਆਂ ਨੂੰ, ਸਾਰਿਆਂ ਨੂੰ ਫੜ ਕੇ ਉਹਨੇ ਤਾਂ ਲੈ ਜਾਣਾ। ਜਾਲਮ ਵੱਡੋ ਕਹਾਵੇ ਮਾਰ ਕਰਾਵੇ ਮਾਰਾ, ਕਹਿੰਦੇ ਬਹੁਤ ਵੱਡਾ ਜਾਲਮ ਹੈ, ਇੰਨੀ ਮਾਰ ਕਰਾਊ ਕਿ ਹੱਡੀਆਂ ਤੋੜ ਦੇਗਾ। ਚੁੱਪ ਕਰ ਗਏ, ਲੇਕਿਨ ਅੰਦਰੋਂ ਆਵਾਜ਼ ਆਈ ਕਿ ਤਨ ਸਦਾ ਨਹੀਂ ਰਹਿਣਾ, ਇਹਨੂੰ ਕਿਸੇ ਲੇਖੇ ਵਿੱਚ ਲਾ ਲੈ। ਫਿਰ ਅੰਦਰੋਂ ਤਗੜਾ ਹੋਇਆ, ਤਰਾਸ ਪਾਏ ਕਰ ਬਹੁਤ ਵਿਚਾਰਾ, ਪਹਿਲਾਂ ਡਰ ਗਿਆ ਫਿਰ ਵਿਚਾਰ ਕਰੀ, ਗੁਰਮੁਝ ਪਾਏ ਉਪਦੇਸ਼ ਚਾਰਾ, ਮੈਨੂੰ ਤਾਂ ਗੁਰੂ ਨੇ ਉਪਦੇਸ਼ ਦਿੱਤਾ ਸੀ ਗੁਰੂ ਅੰਗਦ ਪਾਤਸ਼ਾਹ, ਜੇ ਮੈਂ ਉਹਦਾ ਵਚਨ ਨਹੀਂ ਕਮਾਉਂਦਾ ਸਰੀਰ ਛੁੱਟ ਜਾਣਾ ਤਾਂ ਕੋਈ ਗੱਲ ਨਹੀਂ, ਫਿਰ ਤਾਂ ਮੈਂ ਦਰਗਾਹ ਜਾ ਕੇ ਵੀ ਝੂਠਾ ਹੋ ਜਾਏਗਾ, ਟੱਕਿਆ ਜਾਵਾਂਗਾ ਦਰਗਾਹ 'ਚ ਗੁਰੂ ਦੀ, ਕਿਉਂਕਿ ਮੈਂ ਵਚਨ ਨਹੀਂ ਕਮਾਇਆ। ਪ੍ਰਭ ਨਿਮਿੱਤ ਇਹ ਕਾਰਜ ਕਰ ਦੀਜੈ, ਪ੍ਰਭੂ ਦੇ ਨਿਮਿੱਤ ਇਹ ਕੰਮ ਨੂੰ ਕਰਦੇ ਹੁਣ ਤੂੰ, ਨਹੀਂ ਬਲੰਬ ਕਿਸੇ ਵਿਦ ਕੀਜੈ, ਹੁਣ ਤੂੰ ਦੇਰ ਨਾ ਕਰ, ਕੀ ਪਤਾ ਮਗਰ ਪੁਲਿਸ ਲੱਗੀ ਆਉਂਦੀ ਹੋਵੇ ਤੇ ਇੱਥੇ ਹੀ ਫੜੇ ਜਾਣ ਵਿਚਾਰੇ, ਹੋ ਜਾਵੇ ਜਿਹੜਾ ਕੁਛ ਆਉਣਾ। ਇਸ ਤਰ੍ਹਾਂ ਫਰਮਾਉਂਦਾ
ਜੋ ਹੋਣਾ ਸੋ ਹੋਵੇਗੀ, ਸਿਦਕੋ ਨਾਮ ਗੋਰੀ ਮਨਾਵੇ।
ਪਾਸੇ ਮੇਰੇ ਸਤਿਗੁਰੂ ਦਾ ਦੀਨ ਦੁਨੀਆਂ ਦੇ ਮਾਲਕ ਦਾ ਹੁਕਮ ਹੈ, ਇੱਕ ਪਾਸੇ ਇੱਕ ਨਿੱਕੇ ਜੇ ਰਾਜੇ ਦਾ ਹੁਕਮ ਹੈ, ਤੇ ਦੋਵਾਂ ਦੇ ਵਿੱਚੋਂ ਮੈਂ ਕਿਹਦਾ ਹੁਕਮ ਮੰਨਾ? ਮੇਰਾ ਗੁਰੂ ਕਹਿੰਦਾ ਗਰੀਬ ਦਾ ਕੰਮ ਕਰ ਦੇ, ਬੇਗਨਾਹ ਦੀ ਮਦਦ ਕਰੀ, ਤੇਰਾ ਚਾਹੇ ਕੁਛ ਵਿਗੜੇ ਜਾਵੇ। ਸੋਚ ਵੇਲੇ ਪਰ ਪ੍ਰਭ ਨਿਮਿੱਤਾ ਕਾਰਜ ਕਰ ਦੀ ਜੈ, ਨਾ ਬਿਲੰਬ ਕਿਸੀ ਵਿਦ ਕੀ ਜੈ, ਹੁਣ ਦੇਰ ਨਾ ਕਰ। ਸੋ ਨਾ ਛੋਡੋ ਹੋਏ ਸੋ ਹੋਏ, ਹੁਣ ਮੈਂ ਕਹਿੰਦੇ ਬਚਨ ਤਾਂ ਛੱਡਦਾ ਨਹੀਂ, ਜਿਹੜਾ ਕੁਛ ਹੋਣਾ ਹੋ ਜਾਵੇ। ਸੰਤ ਕਹੇ ਲੋਕਾਂ ਨੂੰ ਸੁਖ ਦੋਏ, ਤੇ ਸੰਤ ਇਹ ਬਚਨ ਕਰਦੇ ਨੇ ਪੂਰੇ ਮਹਾਤਮਾ ਨੇ ਵੀ ਇੱਥੇ ਵੀ ਸੁਖੀ ਰਹੇਗਾ ਤੇ ਦਰਗਾਹ ਚ ਵੀ ਸੁਖੀ ਰਹੇਗਾ। ਇਹ ਵਿਚਾਰ ਕਰ ਬਿਲਮ ਨਾ ਕੀਨ, ਇਹ ਵਿਚਾਰ ਆਉਂਦੀ ਸਾਰ ਉਸ ਵੇਲੇ ਛੈਣੀ ਲੈ ਲਈ, ਥੋੜਿਆ ਲੈ ਲਿਆ। ਤਤਕਾਲ ਕਾਟ ਕਰ ਦੀਨ, ਉਸ ਵੇਲੇ ਬੇੜੀਆਂ ਤੇ ਹਥਕੜੀਆਂ ਕੱਟ ਦਿੱਤੀਆਂ। ਆਸਿਕ ਦੇਤ ਨਿਜ ਦੇਸ ਗਏ ਨਿਜ ਦੇਸ, ਸਤਲੁਜ ਤੋਂ ਪਾਰ ਦੇ ਸਾਧੂ ਸੀਗੇ ਉਹ, ਅਸੀਸਾਂ ਦਿੰਦੇ ਹੋਏ ਵੀ ਧੰਨ ਹੈ ਤੂੰ ਗੁਰਸਿੱਖਾ ਜੀ ਨੇ ਗੁਰੂ ਦਾ ਬਚਨ ਕਮਾ ਲਿਆ, ਬਚਨ ਕਮਾਇਆ ਤੈ, ਤੂੰ ਧੰਨ ਹੈ, ਗੁਰਸਿੱਖੀ ਧੰਨ ਹੈ, ਤੇਰਾ ਗੁਰੂ ਧੰਨ ਹੈ ਜਿਹੜਾ ਸੰਸਾਰ ਦੇ ਅੰਦਰ ਇਹ ਮਤ ਦਿੰਦਾ, ਗਰੀਬ ਦੀ ਮਦਦ ਕਰੋ, ਲਾਚਾਰ ਦੀ ਮਦਦ ਕਰੋ, ਆਪਣਾ ਵੀ ਵਿਗਾੜ ਕੇ ਦੂਸਰੇ ਦਾ ਸਮਾਰੋ, ਧੰਨ ਹੈ ਤੂੰ। ਤੇ ਇਸ ਤਰ੍ਹਾਂ ਉਪਦੇਸ਼ ਦਿੰਦੇ ਹੋਏ ਉਹ ਚਲੇ ਗਏ, ਸੀਸਾਂ ਦਿੰਦੇ ਹੋਏ ਚਲੇ ਗਏ। ਸੋ ਇਹ ਗੱਲ ਸਾਧ ਸਿੰਘ ਜੀ ਬੜੀ ਔਖੀ ਹੈ, ਸਿਖਾਈ ਨਹੀਂ ਹੈ, ਮਹਾਰਾਜ ਇਸ ਤਰ੍ਹਾਂ ਪ੍ਰਮਾਣ ਕਰ ਦੇ। ਡੇਰਾ ਨਹੀਂ ਦਿੰਦੇ ਤੇਰਾ ਨੀ ਤੇਰਾ ਨੀ ਸੱਤਵੇਂ ਪਾਤਸ਼ਾਹ ਮਹਾਰਾਜ ਦਰਬਾਰ ਲੱਗਿਆ ਹੋਇਆ ਆਪਦਾ, ਦੂਰ ਦਰਾਜ ਤੋਂ ਸੰਗਤਾਂ ਆਈਆਂ ਨੇ, ਤੀਰ ਮੱਦ ਵੀ ਆ ਕੇ ਦੀਵਾਨ ਵਿੱਚ ਬੈਠੇ ਨੇ, ਹੋਰ ਮਸੰਦ ਬੜੇ ਬੜੇ ਗੁਰਸਿੱਖ, ਵਿਚਾਰ ਚੱਲ ਰਹੀ ਹੈ ਪਰਮਕਾਰ ਦੀ, ਬਈ ਪਰਮਕਾਰ ਸਿੱਖੀ ਵਿੱਚ ਬਹੁਤ ਵੱਡੀ ਚੀਜ਼। ਮਹਾਰਾਜ ਬੈਠੇ ਸੁਣ ਰਹੇ ਨੇ, ਆਪਣੇ ਆਪ ਬਚਨ ਹੋ ਰਹੇ ਨੇ, ਤੇ ਇਹਨਾਂ ਨੂੰ ਖਬਰ ਆਈ ਕਿ ਕਿਸੇ ਬ੍ਰਾਹਮਣ ਦਾ ਲੜਕਾ ਚੜ੍ਹਾਈ ਕਰ ਗਿਆ, ਤੇ ਉਹ ਬ੍ਰਾਹਮਣ ਆਪਣੇ ਲੜਕੇ ਨੂੰ ਮਰੇ ਹੋਏ ਨੂੰ ਲਿਆ ਕੇ ਦਰਬਾਰ ਦੇ ਸਾਹਮਣੇ ਬੈਠਾ, ਤੇ ਮਹਾਰਾਜ ਕੋ ਬੇਨਤੀਆਂ ਕਰਦਾ ਹੈ ਕਿ ਜਿਉਂਦਾ ਕਰ ਦੇ। ਪਰਵਕਾਰ ਦੀ ਬਾਤ ਚੱਲ ਰਹੀ ਸੀ, ਤੇ ਉਹ ਜਿਹੜੇ ਵੱਡੇ ਵੱਡੇ ਮੁਖੀ ਸੀਗੇ ਕਹਿਣ ਲੱਗੇ, ਸੱਚੇ ਪਾਤਸ਼ਾਹ ਬ੍ਰਾਹਮਣ ਦਾ ਲੜਕਾ ਚੜ੍ਹਾਈ ਕਰ ਗਿਆ, ਤੇ ਇਹ ਗੱਲ ਕਹਿੰਦਾ ਵੀ ਜਿਉਂਦੇ ਕਰ ਦੋ। ਮਹਾਰਾਜ ਜੀ ਚੁੱਪ ਨੇ। ਉਹਨਾਂ ਦੇ ਮਨ ਦੇ ਅੰਦਰ ਦੂਸਰੀ ਗੱਲ ਚੱਲ ਰਹੀ ਹੈ ਕਿ ਇੱਥੇ ਧੀਰ ਮੱਲ ਆਇਆ ਹੋਇਆ, ਤੇ ਇਹਨੂੰ ਵੀ ਪਤਾ ਲੱਗੂ ਵੀ ਗੁਰੂ ਮਹਾਰਾਜ ਕਿੰਨੇ ਸਮਰੱਥ ਨੇ। ਇਹ ਮਨ ਚ ਗੱਲ ਚੱਲ ਰਹੀ ਹੈ, ਪਰਵਕਾਰ ਵਾਲੀ ਗੱਲ ਤਾਂ ਦੂਸਰੇ ਪਾਸੇ ਰਹਿ ਗਈ। ਵਾਰ ਵਾਰ ਜ਼ਿਕਰ ਕਰ ਰਹੇ ਨੇ ਮਹਾਰਾਜ, ਕਹਿੰਦੇ ਪ੍ਰੇਮੀਓ, ਜੇ ਇਸ ਤਰ੍ਹਾਂ ਆਪਾਂ ਇਹ ਜਿਉਂਦੇ ਕਰਨ ਦਾ ਕੰਮ ਸ਼ੁਰੂ ਕਰ ਲਿਆ ਨਾ, ਇੱਥੇ ਰਾਜਿਆਂ ਰਾਣਿਆਂ ਨੇ ਮਰਨਾ, ਇਹ ਤਾਂ ਗਰੀਬ ਬ੍ਰਾਹਮਣ ਲੈ ਆਇਆ, ਉਹ ਤਾਂ ਇੱਥੇ ਹੀ ਬਹਿ ਜਾਣਗੇ ਕੈਂਪ ਲਾ ਕੇ, ਫਿਰ ਰੱਬ ਦੇ ਸ਼ਰੀਕ ਬਣ ਗਏ ਨਾ, ਆਪਾਂ ਮਰੀ ਜਾਣਗੇ, ਆਪਾਂ ਜਿਉਂਦੇ ਕਰੀ ਜਾਵਾਂਗੇ। ਇਹ ਕੰਮ ਨਹੀਂ ਕਰਨਾ, ਅਟਲ ਰਾਏ ਜੀ ਨੇ ਕਰਿਆ ਸੀ, ਉਹਨਾਂ ਨੂੰ ਆਪਣਾ ਸਰੀਰ ਦੇਣਾ ਪਿਆ। ਸਾਡੇ ਪਿਤਾ ਜੀ ਨੇ ਗਊ ਜਿਉਂਦੀ ਕਰੀ ਸੀ, ਉਹਨਾਂ ਨੂੰ ਆਪਣਾ ਸਰੀਰ ਜਾ ਕੇ ਦੇਣਾ ਪਿਆ ਕੀਰਤਪੁਰ ਦੇ ਵਿੱਚ। ਸੋ ਇਹ ਪ੍ਰਵਾਨ ਨਹੀਂ ਹੈ ਗੁਰੂ ਘਰ ਦੇ ਅੰਦਰ ਪਾਣੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ। ਸੱਚੇ ਪਾਤਸ਼ਾਹ ਤੁਸੀਂ ਤਾਂ ਆਪ ਮਾਲਕ ਹੋ, ਤੁਹਾਡੇ ਵਿੱਚ ਤੇ ਪਰਮੇਸ਼ਰ ਚ ਤਾਂ ਕੋਈ ਫਰਕ ਹੀ ਨਹੀਂ। ਸਖਾਲੀ ਜੀ ਗੱਲ ਕਹਿਣ ਦੇ, ਗੱਲ ਪਛਾਣਨੀ ਹੈ ਨੀ, ਗੱਲ ਕਹਿਣ ਦੇ, ਤੁਸੀਂ ਤਾਂ ਆਪ ਹੀ ਹੋ, ਐ ਤਾਂ ਸਮਝਦੇ ਨੀ, ਫਿਰ ਆਪ ਹੀ ਤਾਂ ਆਪਣੀ ਰਜਾਈ ਹੈ ਇਹਨਾਂ ਦੀ ਮਰਜ਼ੀ ਚ, ਫਿਰ ਉਹ ਜੋ ਇਹਨਾਂ ਦੀ ਮਰਜ਼ੀ ਹੈ। ਪਿਆਰ ਤਾਂ ਉਹੀ ਹੁੰਦਾ ਵੀ ਦੂਸਰੇ ਦੀ ਮਰਜ਼ੀ ਚ ਰਹਿਣਾ ਜਿਹਨੂੰ ਪਿਆਰ ਕਰਦੇ, ਜੇ ਆਪਣੀ ਮਰਜ਼ੀ ਚੱਲਣੀ ਹੈ ਫਿਰ ਪਿਆਰ ਪੂਰਨ ਨਹੀਂ ਹੁੰਦਾ, ਫਿਰ ਐਵੇਂ ਹੋਇਆ ਕਰਦੀਆਂ ਗੱਲਾਂ। ਸੋ ਮਹਾਰਾਜ ਦੇ ਉੱਤੇ ਆਪਣੀ ਮਰਜ਼ੀ ਥੋਪ ਰਹੇ ਨੇ ਵੀ ਮਹਾਰਾਜ ਜਿਉਂਦਾ ਕਰ ਦਿਓ, ਜਿਉਂਦਾ ਕਰ ਦਿਓ, ਤੁਸੀਂ ਤਾਂ ਆਪ ਹੀ ਪਰਮੇਸ਼ਰ ਹੋ, ਤੁਹਾਨੂੰ ਤਾਂ ਕੋਈ ਦੋਸ਼ ਹੀ ਨਹੀਂ, ਤੁਸੀਂ ਦੁਨੀਆਂ ਨੂੰ ਪੈਦਾ ਕਰਦੇ ਹੋ, ਤੁਸੀਂ ਉਹ ਮਾਰਦੇ। ਮਹਾਰਾਜ ਕਹਿੰਦੇ ਸਭ ਗੱਲਾਂ ਕਰ ਰਹੇ, ਅੰਦਰੋਂ ਜਾਣਗੇ ਵੀ ਐਵੇਂ ਗੱਲਾਂ ਨੇ ਮੂੰਹ ਦੀਆਂ, ਵਿੱਚੋਂ ਨਹੀਂ ਗੱਲ ਅਸਲੀਅਤ ਨਹੀਂ ਹੈ। ਜਦ ਹਟੇ ਹੀ ਨਾ ਕਹਿਣ ਦੇ, ਕਹਿੰਦੇ ਫਿਰ ਐਂ ਕਰੋ, ਤੁਹਾਡੇ ਵਿੱਚੋਂ ਜਿਹੜਾ ਬਹੁਤਾ ਕਹਿੰਦਾ ਹੈ ਨਾ, ਉਹ ਆਪਣਾ ਸਰੀਰ ਛੱਡ ਦੋ, ਤੇ ਉਹਦੀ ਜਾਨ ਇਹਦੇ ਬਦਲੇ ਇਹਨੂੰ ਜਿਉਂਦਾ ਕਰ ਦਾਂਗੇ। ਹੁਣ ਕੋਈ ਆਵਾਜ਼ ਹੀ ਨਹੀਂ ਆਉਂਦੀ, ਬੋਲਦਾ ਹੀ ਨਹੀਂ ਕੋਈ। ਮਹਾਰਾਜ ਕਹਿੰਦੇ ਦੇਖੋ, ਜੇ ਗੁਰੂ ਦੇ ਨਿਮਿੱਤ ਕੋਈ ਆਪਣਾ ਸੀਸ ਵਾਰਦਾ ਹੈ, ਉਹ ਗੁਰੂ ਦੀ ਪ੍ਰਸੰਨਤਾ ਹਾਸਲ ਕਰਦਾ, ਤੇ ਸੇਵਕ ਤਾਂ ਕਹਿੰਦੇ ਹੀ ਉਹਨੂੰ ਨੇ ਇਸ ਤਰ੍ਹਾਂ ਨਾਲ ਫਰਮਾਨ ਹੈ, ਸੇਵਕ ਸੋਈ ਆਖੀਐ ਜੋ ਸਿਰ ਤਰੇ ਉਤਾਰ, ਸੇਵਕ ਸੋਈ ਆਖੀਐ ਜੋ ਸਿਰ ਤਰੇ ਉਤਾਰ, ਆਖੀਐ ਜੋ ਸਿਰ ਤਰੇ ਉਤਾਰ, ਰੱਖੀ ਹੈ ਜੋ ਸਿਰ ਧਰੇ ਉਤਾ ਸਤਿਗੁਰ ਕਾ ਭਾਣਾ ਮੰਨ ਲੇ ਸ਼ਬਦ ਰੱਖਾ ਹੈ ਉਤਾ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਨ ਆਪਸ ਕੋ ਕੁਛ ਕਰ ਨਾ ਜਨਾਬ ਹਰ ਹਰ ਨਾਮ ਹਿਰਦੇ ਸਾਥ ਤਿਆਗ ਮਨ ਵਿਚ ਹੈ ਸਤਿਗੁਰ ਕੇ ਪਾਠ ਤੇ ਸੇਵਕ ਕੇ ਕਾਰਜ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਕਰੇ ਜਿਸਾਬ ਨਾਨਕ ਸੋ ਸੇਵਕ ਗੁਰ ਕੀ ਮਤ ਸੋ ਕਹਿੰਦੇ ਸੇਵਕ ਤਾਂ ਉਹੀ ਆ ਭਾਈ ਪ੍ਰੇਮੀ ਉਹ ਜਿਹੜਾ ਹੁਣ ਸੀਸ ਦੇ ਕੇ ਆਪਣਾ ਉਹਨੂੰ ਜਿਉਂਦਾ ਕਰ ਸਾਰੇ ਚੁੱਪ ਕਰ ਕੋਈ ਨੀ ਬੋਲਦਾ ਹੁਣ ਕਹਿੰਦੇ ਹੀ ਨਹੀਂ ਮਹਾਰਾਜ ਜਿਉਂਦਾ ਕਰ ਦੋ ਕਾਫੀ ਦੇਰ ਬਾਅਦ ਮਹਾਰਾਜ ਕਹਿੰਦੇ ਕੀ ਗੱਲ ਹੁਣ ਤੁਸੀਂ ਕਹਿੰਦੇ ਸਾਡੀ ਪ੍ਰਸੰਨਤਾ ਲਓ ਨਾ ਤੁਸੀਂ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ ਲੇਕਿਨ ਦੀਵਾਨ ਦੇ ਪਿਛਲੇ ਪਾਸੇ ਭਾਈ ਭਗਤੂ ਜੀ ਦੇ ਬ੍ਰਹਮ ਗਿਆਨੀ ਛੋਟੇ ਲੜਕੇ ਆ ਬੈਠੇ ਸੀ ਭਾਈ ਜੀਵਨ ਜੀ ਉਹਨਾਂ ਨੇ ਸੁਣਿਆ ਵੀ ਮਹਾਰਾਜ ਇਸ ਤਰ੍ਹਾਂ ਕਹਿੰਦੇ ਆ ਵੀ ਇਦੋਂ ਚੰਗਾ ਗੁਰੂ ਨੂੰ ਖੁਸ਼ ਕਰਨ ਦਾ ਕਿਹੜਾ ਮੌਕਾ ਹੋਏਗਾ
ਗੁਰਾਂ ਨੂੰ ਮਨਾ ਲਈਏ ਧੰਨਵਾਦ
ਕਹਿਣ ਲੱਗੇ ਮਹਾਰਾ ਤੂੰ ਵੱਧ ਕੀ ਕੋਈ ਚਾਂਸ ਮਿਲਣਾ ਚੁੱਪ ਕਰਕੇ ਕੱਪੜਾ ਲਿਆ ਉੱਠ ਕੇ ਬਾਹਰ ਚਲੇ ਗਏ ਕੁਸ਼ਾ ਦਾ ਆਸਣ ਵਿਛਾਇਆ ਤੇ ਐ ਸਰੀਰ ਛੱਡ ਗਏ ਜਿਵੇਂ ਸੱਪ ਕੁੰਜ ਨੂੰ ਛੱਡ ਜਾਇਆ ਕਰ ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਮਹਾਰਾਜ ਨੇ ਫਰਮਾਨ ਕਰਿਆ
Yeah.
ਗੁਰਮੁਖ ਆਵੈ ਜਾਏ ਨਿਸਨ। ਸ਼ਵਾਪ ਨੇ ਲੰਮੇ ਪੈ ਗਏ, ਸਰੀਰ ਛੱਡਤਾ, ਚੜਨ ਦੀ ਦੇਰ ਸੀ। ਉਧਰ ਖੁਸ਼ੀਆਂ ਜਕਾਰੇ ਬੋਲਣੇ ਸ਼ੁਰੂ ਹੋ ਗਏ ਕਿ ਬ੍ਰਾਹਮਣ ਦਾ ਬੱਚਾ ਜਿਉਂਦਾ ਹੋ ਗਿਆ, ਮਹਾਰਾਜ ਨੇ ਕਿਰਪਾ ਕਰਤੀ, ਮਹਾਰਾਜ ਨੇ ਕਿਰਪਾ ਕਰਤੀ। ਮਹਾਰਾਜ ਕਹਿਣ ਲੱਗੇ, ਦੇਖੋ ਜਾ ਕੇ ਮੇਰੇ ਕਿਹੜੇ ਪਿਆਰੇ ਗੁਰਸਿੱਖ ਨੇ ਆਪਣਾ ਸਰੀਰ ਦਿੱਤਾ। ਸਾਰੇ ਦੇਖਿਆ, ਕਹਿੰਦੇ ਮਹਾਰਾਜ ਇੱਥੇ ਭਾਈ ਜੀਵਨ ਬੈਠੇ ਸੀ। ਟੋਰੋ ਕਹਿੰਦੇ ਜਾ ਕੇ ਬਾਹਰ ਗਏ, ਦਰਖਤ ਦੇ ਥੱਲੇ ਦੇਖਿਆ ਵੀ ਕੱਪੜਿਆਂ ਲਈ ਕੋਈ ਪਿਆ, ਕੋਲ ਜਾ ਕੇ ਦੇਖਿਆ ਭਾਈ ਜੀਵਨ ਤੇ ਚੇਤਨ ਕਲਾ ਦੇ ਵਿੱਚੋਂ ਨਿਕਲ ਚੁੱਕੀ। ਮਹਾਰਾਜ ਕਹਿੰਦੇ ਕਿਉਂ ਪ੍ਰੇਮੀ ਹੋ? ਮਹਾਰਾਜ ਦੇ ਨੇਤਰਾਂ ਚ ਜਾਦਾ ਆ ਗਿਆ। ਕਹਿੰਦੇ ਮੇਰਾ ਪੁੱਤਰ ਮਾਰ ਕੇ ਤੁਸੀਂ ਦੂਜੇ ਦਾ ਪੁੱਤਰ ਜਿਉਂਦਾ ਕਰਿਆ ਨਾ ਅਖੀਰ ਦੇ ਉੱਤੇ, ਆਪ ਤਾਂ ਨਾ ਮਰੇ, ਆਪ ਕਹਿੰਦੇ ਜਿਉਂਦਾ ਕਰ ਦੋ, ਜਿਉਂਦਾ ਕਰ ਦੋ, ਤੇ ਮੇਰੇ ਪੁੱਤਰ ਨੇ ਆਪਣੇ ਪ੍ਰਾਣ ਦਿੱਤੇ। ਸੋ ਐਸਾ ਜੋ ਸਿੱਖ ਹੁੰਦਾ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਆਉਂਦਾ।
ਧੰਨ ਗੁਰਸਿੱਖ ਪਿਆਰਾ ਮੰਨਿਆ ਹੁਕਮ,
ਮੇਰੇ ਪਿਆਰੇ ਪੁੱਤਰ ਨੇ ਮੇਰਾ ਹੁਕਮ ਮੰਨਿਆ ਨਾ, ਤੇ ਐਡਾ ਵਰਮ ਗਿਆਨੀ ਸੂਝ ਵਾਲਾ ਜਿਹੜਾ ਆਪ ਨਾਮ ਜਪਦਾ ਸੀ ਤੇ ਸਾਰੇ ਮਾਲਵੇ ਵਿੱਚ ਨਾਮ ਜਪਾ ਰਿਹਾ ਸੀ, ਉਸਦੇ ਬਦਲੇ ਤੁਸੀਂ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਿਆ ਨਾ, ਤੁਸੀਂ ਤਾਂ ਆਪ ਕੁਛ ਨਾ ਕਰਿਆ। ਸੌ ਸੇਵਕ ਹਰ ਆਖੀਐ ਜੋ ਹਰ ਰੱਖਿਆ ਉਹਦਾ, ਮਨ ਤਨ ਸੌਂਪੈ ਆਗੇ ਧਰੇ ਹਮੈ ਵਿੱਚੋਂ ਮਾਰ, ਧੰਨ ਗੁਰਮੁਖ ਸੌ ਪ੍ਰਮਾਣ ਹੈ ਜੇ ਕਦੇ ਨਾ ਆਵੇ। ਸਤਿਗੁਰ ਧੰਨ ਸਿੱਖ ਵੀ ਤੰਨੇ, ਪ੍ਰਭ ਕੇ ਬਾਤ ਦਾਸ ਜਿਨ ਮੰਨੇ, ਪੁੰਨ ਭਾਈ ਜੀਵਨ ਸੰਸਕਾਰਾ ਜਿਨ ਦੇ ਪ੍ਰਾਣ ਕੀਨ ਉਪਕਾਰ। ਇਹ ਪਰਉਪਕਾਰ ਦੀ ਬਾਤ ਚੱਲ ਰਹੀ ਹੈ, ਆਪਣੇ ਪ੍ਰਾਣ ਦੇ ਕੇ ਪਰਉਪਕਾਰ ਕਰ ਦਿੱਤਾ, ਪ੍ਰਾਣਾਂ ਦੀ ਯੁਕਤੀ ਦਾ। ਤੇ ਸਿੱਖ ਹਥਿਆਰ ਤਾਂ ਭਰਿਆ ਪਿਆ ਪ੍ਰਾਣ ਦੇ ਕੇ ਦੂਸਰਿਆਂ ਨੂੰ ਬਚਾਉਣ ਵਾਸਤੇ। ਇੱਕ ਮਿਸਾਲ ਦੀ ਸਮਾਂ ਨਹੀਂ ਹੈ, ਪਰ ਸਮਾਂ ਆਵੇਗਾ ਬੇਨਤੀ ਕਰਾਂਗੇ। ਸੋ ਇਸ ਤਰ੍ਹਾਂ ਦੇ ਨਾਲ ਪਰਉਪਕਾਰ ਕਰਕੇ ਗੁਰੂ ਨੂੰ ਪ੍ਰਸੰਨ ਕਰ। ਇੱਧਰ ਭਾਈ ਗੁਜਰ ਅੰਤਰਜਾਮੀ ਘੱਟ ਘੱਟ ਦੇ ਜਾਣਨ ਹਾਰ ਗੁਰੂ ਅੰਗਦ ਪਾਤਸ਼ਾਹ ਜੀ ਦੇ ਪਾਸ ਜਦੋਂ ਆਪ ਜਾਂਦੇ ਨੇ ਤਾਂ ਦੱਸਣ ਦੀ ਉਸ ਵੇਲੇ ਲੋੜ ਨਹੀਂ ਸੀ ਵੀ ਇਹਨਾਂ ਨੇ ਆਹ ਕਰਮ ਕਰਿਆ, ਸਾਧੂਆਂ ਦੇ ਬੰਧਨ ਕੱਟੇ ਨੇ ਤੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ। ਤੇ ਗੁਰੂ ਮਹਾਰਾਜ ਦੇ ਚਰਨ ਸ਼ਰਨ ਜਦ ਆਏ ਮਹਾਰਾਜ ਜੀ ਬੜੇ ਹੀ ਪ੍ਰਸੰਨ, ਭਾਈ ਗਜਰ ਤੂੰ ਧੰਨ ਹੈ ਧੰਨ, ਇੰਨਾ ਕਹਿੰਦੇ ਆਪਨੇ ਆਪਣਾ ਪਵਿੱਤਰ ਹੱਥ ਉੱਚਾ ਕਰਿਆ ਤੇ ਸੀਸ ਦੇ ਉੱਤੇ ਰੱਖ ਦਿੱਤਾ। ਰੱਖਦੀ ਸਾਰ ਅੰਦਰਲੇ ਨੈਣ ਖੋਲ ਦਿੱਤੇ, ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ, ਰਿਧੀਆਂ ਸਿੱਧੀਆਂ ਬਚਨ ਦੀ ਸੱਤਤਾ ਬੇਅੰਤ ਸ਼ਕਤੀਆਂ ਆਪਨੇ ਬਖਸ਼ ਕੇ ਕਿਰਪਾ ਕੀਤੀ ਕਿ ਇਹਨਾਂ ਨੇਤਰਾਂ ਦੇ ਨਾਲ ਪ੍ਰਭੂ ਦੇ ਦਰਸ਼ਨ ਕਰਾ ਦਿੱਤੇ। ਇਸ ਤਰ੍ਹਾਂ ਨਾਲ ਫਰਮਾਨ ਹੁੰਦਾ
ਅੱਖਾਂ ਨਾਲ
ਸੰਤ ਜਨ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ ਗਵਾਹੀ ਸੁਣੋ ਗਏ, ਜਿਸ ਤੁਰ ਭਾਗ ਹੋਵੇ ਮੁੱਖ ਮਸਤਕ ਤਿੰਨ ਜਾਂਦਾ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕਰਾਖੀ, ਜਿਵੇਂ ਸੂਰਜ ਚੜੇ ਤੇ ਰਾਤ ਦਾ ਖਾਤਮਾ ਹੋ ਜਾਂਦਾ ਨੇੜੇ ਦਾ, ਅਦਿਸ਼ਟ ਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ, ਗੁਰਮੁਖ ਗੁਰੂ ਦੇ ਰਾਹੀਂ ਅੱਖਾਂ ਦੇ ਨਾਲ ਉਸ ਪਰਮੇਸ਼ਰ ਦੇ ਦਰਸ਼ਨ ਕਰ ਲਏ ਤੇ ਧੰਨ ਹੋ ਗਿਆ ਭਾਈ ਗੁਜਰ, ਗੁਰੂ ਮਹਾਰਾਜ ਪ੍ਰਸੰਨ ਹੋ ਗਏ ਭਾਈ ਗੁਜਰ ਤੂੰ ਧੰਨ ਹੈ, ਤੇ ਤੈਂ ਉਹਨਾਂ ਸੰਤਾਂ ਦੇ ਬੰਧਨ ਨਹੀਂ ਕੱਟੇ ਤੈਂ ਮੇਰੇ ਬੰਧਨ ਕੱਟੇ ਸੀ, ਤੂੰ ਧੰਨ ਹੈ ਜਿਸਨੇ ਸਿੱਖੀ ਨੂੰ ਕਮਾ ਲਿਆ। ਸੋਰੇ ਦੀਆਂ ਸਿੱਧੀਆਂ ਬ੍ਰਹਮ ਗਿਆਨ ਦੇ ਕੇ ਕਹਿਣ ਲੱਗੇ ਹੁਣ ਐ ਕਰ, ਹੁਣ ਆਪ ਵੀ ਨਾਮ ਜਪ ਤੇ ਸੰਸਾਰ ਨੂੰ ਨਾਮ ਚੁਕਾ। ਬੜੀ ਦੇਰ ਤੱਕ ਆਪ ਨੇ ਗੁਰਸਿੱਖੀ ਦਾ ਪ੍ਰਚਾਰ ਕਰਿਆ, ਆਪ ਨਾਮ ਜਪਦੇ ਰਹੇ ਤੇ ਸੰਸਾਰ ਨੂੰ ਨਾਮ ਚੁਕਾਉਂਦੇ ਰਹੇ ਤੇ ਪਦਵੀ ਕਿੱਡੀ ਪ੍ਰਾਪਤ ਕਰੀ, ਜਨਮ ਨਾਨਕ ਤੂੜ ਮੰਗੇ ਤਿਸ ਗੁਰਸਿੱਖ ਕੀ, जो आप जपे अमरा नाम है। सो गुरु के वचन कमाउन दे नाल एक ममूली किता करन वाला लुहार जो दातियां खुरपे कई वगैरह अपना ब्रह्म ज्ञानियों की लिस्ट से जाके सदा वास्ते अमर हो गया। साढ़े वास्ते जीवन के अंदर गुरु महाराज ने जो फरमान किया मंदा काम नहीं करना, माड़े काम ना करो, दरगाह जाके जिहदा पछतावा हो जाए, समाज में भी पछतावा हो जाए, समाज कानून भी रहे चंगे ही नहीं माड़े नहीं है। दूसरा बाणी पढ़ो, पहला पढ़ो फिर विचारो, फिर विचार के मनो, मन के उन्हें कमाओ, कमा के बाणी के मुताबिक अपना जीवन बनाओ। तीसरा है परोपकार का जीवन, अपने वास्ते दुनिया जिंदी चली गई पूरा दे पूर लंघे इथों, लेकिन जिहड़ा बंदा है गुरु का प्यारा वो अपने वास्ते नहीं जिंदा, वो परमेश्वर वास्ते जिंदा, परमेश्वर के प्यारियां वास्ते, परमेश्वर की दुनिया वास्ते जिंदा। गुरु दसवें पातशाह जी अपने वास्ते जिंदे तो साहिबजादियां नूं जरूर पहला पहला सुरक्षित थावां ते भेज देंदे। बेअंत सिखी सी काबुल विच सी, करनाल विच सी, ईरान विच सी, उत्थे भेज देंदे चारे साहिबजादियां, दक्षण विच भेज देंदे जिथे सेवा जी मराठा लड़ रहा सी ना, वह तो जीवने दूसरिया के वास्ते आए से, दूसरिया ला दूसरिया के निमित्त लाने वास्ते जीवन आया से। सो सिख का जो जीवन है आप नाम जपना, दुनिया के अंदर शांति कायम करनी, धक्के धोड़े न हटाना, हादा नारा मारना, जैसा वित तैसा हो वरते अपना बल नहीं है, जिन्नी की शक्ति परमेश्वर ने बोलन की दिती है बोले, प्रशादा देने की दिती है प्रशादा दे, संगत की सेवा करे, जिथे परमेश्वर का जस चल रहा है सेवा करे, उस कोऑपरेशन देवे ताकि अंधेरा जो संसार से पिया हुआ है गुरु नानक की बाणी का प्रसार संसार होनेरा कट हो दुनिया में शांति आए। तीसरा महाराज जी ने कहा कि परोपकार करो, तो गुरु वास्ते गुरु का सब कुछ समझो, बंदगी करो, तो उस वेले गुरु प्रसन्न हो जाता है, प्रसन्न होकर साडा इस थां ते आना सफल हुंदा है, नहीं तो साडा रैन गवाई सोए के दिस गवाया खाए, हीरे जैसा जन्म है बहुटी बदले गए। सो इस तरह के नाल हूं समा जाच नहीं दिंदा, जिहड़े प्रेमी हाल तक नहीं बोले वह भी अपनी रचना पवित्र कर लो।
राम तले महला तीजा नंद क्यों कर सतगुर पुरसा नंद प्यारे।